ਕਿਰਪਾਤੀ ਸੰਤ ਭੇਟਿਆ ਨਾਨਕ ਮਨ ਪਰਗਾਸ ਆਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦੁਆਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਸਤਿਗੁਰੂ ਜੀ ਦੇ ਪਰਮ ਪਵਿੱਤਰ ਦਰਬਾਰ ਵਿੱਚ ਹਾਜ਼ਰੀਨ ਸਤਸੰਗੀ ਜਨੋ, ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਉੱਦਮ ਕਰੋ ਔਰ ਉਸ ਸਤਿਗੁਰੂ ਜੀ ਦਾ ਨਾਮ ਲਵੋ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਅਸੀਂ ਬੇਅੰਤ ਸੁੱਖ ਲੈ ਰਹੇ ਹਾਂ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਨੂੰ ਯਾਦ ਕਰੋ ਔਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਗੁਰੂ ਸਵਾਰਿਓ ਆਪ ਜੀ ਇਸ ਲੜੀ ਵਾਰ ਗੁਰ ਇਤਿਹਾਸ ਨੂੰ ਸ਼੍ਰਵਣ ਕਰਦੇ ਆ ਰਹੇ ਹੋ, ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ ਸੀ ਕਿ ਜੋ ਤਪਸਵੀ ਔਰ ਇੱਕ ਪਾਸੇ ਉਹਨਾਂ ਦੇ ਸਪੁੱਤਰ ਜਿਨ੍ਹਾਂ ਨੂੰ ਦੁਸ਼ਟ ਦਮਨ ਦੇ ਨਾਮ ਨਾਲ ਜਾਣ ਰਹੀ ਹੈ ਸਾਧ ਸੰਗਤ, ਇਹਨਾਂ ਦਾ ਆਪਸ ਵਿੱਚ ਵਾਰਤਾਲਾਪ ਜਦੋਂ ਤਪਸਵੀ ਨੇ ਆਪਣੇ ਉਸ ਪੁੱਤਰ ਨੂੰ ਕਿਹਾ ਕਿ ਹੇ ਪੁੱਤਰ ਹੁਣ ਤੂੰ ਜਾ ਕੇ ਤਪੱਸਿਆ ਕਰ ਔਰ ਤਪੱਸਿਆ ਕਰ, ਇਹ ਅਜਿਹਾ ਸਮਾਂ ਆਏਗਾ ਕਿ ਜਦੋਂ ਇਸ ਭਾਰੀ ਤਪੱਸਿਆ ਦਾ ਪ੍ਰਤਾਪ ਜਦੋਂ ਵਧੇਗਾ ਹਰ ਪਾਸੇ ਤੇਰੀ ਇਸ ਸ਼ੋਅ ਨੇ ਫੈਲ ਜਾਣਾ ਹੈ, ਭਾਵ ਇਹ ਸਾਰੀ ਤੇਰੀ ਤਪੱਸਿਆ ਦਾ ਪ੍ਰਭਾਵ ਹਰ ਜਗ੍ਹਾ ਪ੍ਰਗਟ ਹੋਵੇਗਾ। ਸੋ ਸਾਧ ਸੰਗਤ ਜੀ, ਇੱਥੇ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਸੀ, ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਮੈਂ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਇਮ ਕਹਿ ਗਏ ਤਬਹ ਤਪ ਤਪਨ ਅਨਿਕ ਪਾਂਤ ਕੇ ਤਪੇ ਉਦਾਰ ਕਾਨਨ ਮਹਿ ਬਡ ਉੱਚ ਪਹਾਰਨ ਦਰੀ ਕੰਦਰਾ ਨਦੀ ਵਿਸਾਲ ਦੇਸ਼ ਅਗਮ ਮਹਿ ਨੀਰ ਨਾਤੀ ਰਹਿ ਬੈਠੇ ਤਪ ਤਾਪੈ ਦੁਖ ਕਾਲ। ਕਵੀ ਜੀ ਉਸ ਵਕਤ ਦੇ ਸਾਰੇ ਹਾਲ ਬਾਰੇ ਦੱਸ ਰਹੇ ਨੇ ਕਿ ਉਸ ਵਕਤ ਦੁਸ਼ਟ ਦਮਨ ਆਪਣੇ ਪਿਤਾ ਜੀ ਨੂੰ, ਉਸ ਤਪਸਵੀ ਨੂੰ ਇਹ ਸਾਰੇ ਬਚਨ ਕਹਿ ਸੁਣ ਕੇ ਉਹਨਾਂ ਦਾ ਹੁਕਮ ਮੰਨ ਕੇ ਇਮ ਕਹਿ ਗਏ ਤਬਹ ਤਪ ਤਾਪਨ ਅਨਿਕ ਭਾਂਤ ਕੇ ਤਪੇ ਉਦਾਰ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਉਸ ਵਕਤ ਦੁਸ਼ਟ ਦਮਨ ਜੋ ਹੈ ਆਪਣੇ ਤਪਸਵੀ ਪਿਤਾ ਦੇ ਨਾਲ ਬਚਨ ਕਰਕੇ ਤਪ ਕਈ ਤਰ੍ਹਾਂ ਦੀ ਤਪੱਸਿਆ ਕਰਨ ਵਾਸਤੇ ਤੁਰ ਪਏ ਔਰ ਕਈ ਤਰੀਕਿਆਂ ਦੇ ਨਾਲ ਉਹਨਾਂ ਨੇ ਬਹੁਤ ਹੀ ਜ਼ਿਆਦਾ ਕਠਿਨ ਤਪੱਸਿਆ ਕੀਤੀ। ਉਹਦਾ ਜ਼ਿਕਰ ਕਰਦੇ ਹੋਏ ਕਵੀ ਜੀ ਦੱਸਦੇ ਨੇ ਕਾਨਨ ਮਹਿ ਬਡ ਉੱਚ ਪਹਾੜਨ, ਕੋਈ ਅਜਿਹੀ ਜਗ੍ਹਾ ਬਹੁਤ ਹੀ ਸੰਘਣਾ ਜੰਗਲ ਔਰ ਉਹਦੇ ਵਿੱਚ ਕੀ ਹੋਇਆ, ਉੱਥੇ ਬੈਠੇ ਹੋਏ ਉਸ ਦੁਸ਼ਟ ਦਮਨ ਦੇ ਰੂਪ ਵਿੱਚ ਉਸ ਤਪਸਵੀ ਨੇ ਤਪੱਸਿਆ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਬਡ ਉੱਚ ਪਹਾੜਨ ਬਹੁਤ ਹੀ ਉੱਚੇ ਪਹਾੜਾਂ ਦੇ ਉੱਤੇ ਕਿਤੇ ਜਾ ਕੇ ਬੈਠ ਕੇ ਤਪੱਸਿਆ ਕੀਤੀ। ਦਰੀ ਕੰਦਰਾ ਨਦੀ ਵਿਸਾਲ ਔਰ ਕਿਤੇ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਗੁਫਾਵਾਂ ਆਦਿਕ ਦੇ ਵਿੱਚ ਬੈਠ ਕੇ ਉਹ ਤਪਸਵੀ ਨੇ ਤਪੱਸਿਆ ਕੀਤੀ। ਦੇਸ ਅਗਮ ਮਹਿ ਨੀਰ ਨਾ ਤੀਰ ਹੈ ਬੈਠੇ ਤਪ ਤਪ ਹੈ ਦੁੱਖ ਕਾਲ, ਔਰ ਅਜਿਹੀ ਜਗ੍ਹਾ ਉੱਤੇ ਜਾ ਕੇ ਉਸ ਵਕਤ ਦੁਸ਼ਟ ਦਮਨ ਨੇ ਤਪੱਸਿਆ ਕੀਤੀ ਕਿ ਜਿਹੜੀ ਜਗ੍ਹਾ ਉੱਤੇ ਪਹੁੰਚਣਾ ਬਹੁਤ ਹੀ ਮੁਸ਼ਕਿਲ ਹੈ, ਬਹੁਤ ਹੀ ਦੁਸ਼ਕਰ ਹੈ, ਔਰ ਅਜਿਹੀ ਜਗ੍ਹਾ ਜਿੱਥੇ ਕਿ ਪਾਣੀ ਦਾ ਨਾਮ ਨਿਸ਼ਾਨੀ ਸੀ, ਪੀਣ ਨੂੰ ਪਾਣੀ ਨਹੀਂ। ਔਰ ਅਜਿਹੀ ਜਗ੍ਹਾ ਦੇ ਉੱਪਰ ਬੈਠ ਕੇ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਅਜਿਹੀ ਜਗ੍ਹਾ ਦੇ ਉੱਪਰ ਬੈਠ ਕੇ ਉਸ ਦੁਸ਼ਟ ਦਮਨ ਨੇ ਤਪੱਸਿਆ ਕੀਤੀ। ਜੇ ਬਸ ਤੀਰਤ ਪੁਲਨ ਕੇ ਥਲ ਹੈ, ਨਿਰਜਲ ਬਿਖੈ ਬਸੇ ਚਿਰਕਾਲ। ਔਰ ਫਿਰ ਅਜਿਹੀ ਜਗ੍ਹਾ ਉੱਪਰ ਜਾ ਕੇ ਤਪੱਸਿਆ ਕੀਤੀ ਕਿ ਜਿੱਥੇ ਸਿਰਫ ਬਰੇਤੀ ਹੀ ਸੀ, ਭਾਵ ਰੇਤ ਹੀ ਰੇਤ, ਔਰ ਹੋਰ ਵੀ ਕੋਈ ਅਜਿਹਾ ਸਾਧਨ ਨਹੀਂ, ਉੱਥੇ ਪਾਣੀ ਨਹੀਂ ਮਿਲ ਸਕਦਾ, ਭਾਵ ਹਰ ਪਾਸੇ ਜਗ੍ਹਾ ਸੁੱਕੀ ਹੋਈ ਹੈ। ਅਜਿਹੀ ਜਗ੍ਹਾ ਦੇ ਉੱਪਰ ਬੈਠ ਕੇ ਗੁਰੂ ਸਵਾਰਿਓ ਦੁਸ਼ਟ ਦਮਨ ਜੋ ਹੈ ਤਪੱਸਿਆ ਕਰ ਰਹੇ ਹਨ। ਮਨ ਇਕਾਂਤ ਕਰੇ ਪੌਨ ਰੋਧ ਕਰੇ, ਲੱਗੀ ਸਮਾਧੀ ਰਹੇ ਹਿਤ ਨਾਲ। ਇਸ ਤਰ੍ਹਾਂ ਤਪੱਸਿਆ ਕਰਦੇ ਕਰਦੇ ਇੱਕ ਅਜਿਹਾ ਸਮਾਂ ਆਇਆ ਕਿ ਜਦੋਂ ਆਪਣੇ ਇਸ ਮਨ ਨੂੰ ਵਸ ਵਿੱਚ ਕਰਕੇ, ਮਨ ਨੂੰ ਟਿਕਾ ਕੇ ਉਸ ਪਰਮ ਪਿਤਾ ਪਰਮਾਤਮਾ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਅਜਿਹਾ ਸਮਾਂ ਆਇਆ ਗੁਰੂ ਸਵਾਰਿਓ ਕਿ ਜਦੋਂ ਦੁਸ਼ਟ ਦਮਨ ਜੋ ਹੈ ਉਹਦੀ ਸਮਾਧੀ ਸਿੱਧੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਗਈ। ਕਬ ਜਲ ਪੀਵੈ ਕਬ ਨਾ ਪੀਵੈ, ਥੀਵੈ ਨਿਰਾਹਾਰ ਥਿਤਿ ਹੋਇ, ਆਤਪ ਬਰਖਾ ਸੀਤ ਸਹਾਰੈ ਰਹਿ ਅਡੋਲ ਅਬੋਲ ਖਲੋਇ। ਕਵੀ ਜੀ ਦੱਸ ਰਹੇ ਨੇ ਕਿ ਤਪੱਸਿਆ ਕਰਦੇ ਕਰਦੇ ਅਜਿਹੇ ਉਹ ਸਮੇਂ ਬਣੇ ਕਿ ਕਦੀ ਮਨ ਦੀ ਅਜਿਹੀ ਅਵਸਥਾ ਹੁੰਦੀ ਹੈ, ਕਦੀ ਮੌਜ ਹੁੰਦੀ ਹੈ ਤੇ ਪਾਣੀ ਪੀ ਲੈਂਦੇ ਨੇ ਘੁੱਟ, ਤੇ ਕਦੀ ਮਨ ਕੀਤਾ ਤੇ ਪਾਣੀ ਪੀਤਾ ਹੀ ਨਹੀਂ, ਕਾਫੀ ਸਮਾਂ ਬੀਤ ਗਿਆ। ਔਰ ਇਸ ਤਰ੍ਹਾਂ ਸਮਾਂ ਬੀਤਦੇ ਬੀਤਦੇ ਨਾ ਹੀ ਕੁਛ ਛਕਣਾ, ਬਿਲਕੁਲ ਨਿਰਾ ਆਹਾਰ, ਕੋਈ ਅਜਿਹੀ ਚੀਜ਼ ਨਹੀਂ ਛਕ ਰਹੇ, ਆਤਪ। ਔਰ ਜੇ ਕਿਸੇ ਪਾਸੇ ਹੁਣ ਦੇਖ ਲਓ ਕਿ ਬਹੁਤ ਹੀ ਜ਼ਿਆਦਾ ਗਰਮੀ ਜਿਵੇਂ ਅੱਜ ਦੇ ਸਮੇਂ 'ਚ ਪੈ ਰਹੀ ਹੈ ਗੁਰੂ ਸਵਾਰਿਓ, ਬਹੁਤ ਜ਼ਿਆਦਾ ਗਰਮੀ ਵੀ ਹੈ ਤੇ ਉਹਦੇ ਵਿੱਚ ਵੀ ਤਪੱਸਿਆ ਹੀ ਕਰ ਰਹੇ ਨੇ। ਬਰਖਾ ਸੀਤ ਸਹਾਰੈ, ਆਪਣੇ ਸਰੀਰ ਦੇ ਉੱਤੇ ਮੀਂਹ ਵਰਸ਼ਾ ਆਦਿਕ। ਫਿਰ ਜੇ ਸਰਦੀ ਦਾ ਮੌਸਮ ਹੈ ਤਾਂ ਆਪਣੇ ਇਸ ਸਰੀਰ ਦੇ ਉੱਪਰ ਉਸ ਸੀਤ ਰੁੱਤ ਨੂੰ ਹੰਢਾ ਰਹੇ ਨੇ। ਰਹਿ ਹੈ ਅਡੋਲ ਅਬੋਲ ਖਲੋਏ, ਔਰ ਇਹ ਸਾਰੇ ਦੁੱਖ ਤਕਲੀਫਾਂ ਸਹਿੰਦੇ ਹੋਏ ਬਿਲਕੁਲ ਅਡੋਲ ਹੋ ਕੇ, ਭਾਵ ਡੁਲਾਏ ਮਨ ਨਹੀਂ ਹੁੰਦੇ, ਸਰੀਰ ਕਰਕੇ ਵੀ ਨਹੀਂ ਡੋਲਦੇ, ਔਰ ਮਨ ਦੇ ਵਿੱਚ ਵੀ ਕੋਈ ਅਜਿਹੀ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਆ ਰਹੀ ਕਿ ਇਹ ਦੁੱਖ ਮੈਂ ਕਿਉਂ ਸਹਿੰਦਾ। ਭਾਵ ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬਸ ਹਰ ਇੱਕ ਹਾਲਤ ਵਿੱਚ ਰਾਜੀ ਨੇ, ਹਰ ਇੱਕ ਹਾਲਤ ਦੇ ਵਿੱਚ ਉਸ ਸਤਿਗੁਰੂ ਜੀ ਦਾ ਸ਼ੁਕਰ ਮਨਾ ਰਹੇ ਹਨ। ਕਹਤ ਬਿਦਾਤਾ ਸੁਨੋ ਸੁਰੋ ਸਭ, ਸਮਾ ਸਮਾਪਤ ਕੋ ਅਬਿਸੋਏ। ਔਰ ਇਸ ਤਰ੍ਹਾਂ ਸਾਧ ਸੰਗਤ ਜੀ, ਜੋ ਬ੍ਰਹਮਾ ਜੀ ਦੇਵਤਿਆਂ ਪ੍ਰਤੀ ਇਹ ਸਾਰੀ ਸਾਖੀ ਸੁਣਾ ਰਹੇ ਸਨ, ਉਹ ਕਹਿੰਦੇ ਹਨ ਕਿ ਹੇ ਦੇਵਗਨੋ, ਹੇ ਦੇਵਤਿਓ, ਇਸ ਤਰ੍ਹਾਂ ਜਦੋਂ ਤਪੱਸਿਆ ਕਰ ਰਹੇ ਸੀ ਦੁਸ਼ਟ ਦਮਨ, ਇਸ ਤਰ੍ਹਾਂ ਤਪੱਸਿਆ ਕਰਦੇ ਕਰਦੇ ਹੁਣ ਤੁਸੀਂ ਜਾਣ ਲਵੋ ਕਿ ਉਹਨਾਂ ਦੀ ਤਪੱਸਿਆ ਜੋ ਹੈ ਸੰਪੂਰਨ ਹੋ ਗਈ ਹੈ, ਉਸ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੋ ਗਈ। ਹੁਣ ਸਮਾਂ ਜੋ ਆਇਆ ਹੈ ਉਹ ਤਪੱਸਿਆ ਨੂੰ ਇੱਥੇ ਹੀ ਆ ਕੇ ਵਿਸ਼ਰਾਮ ਦੇ ਦੇਣਗੇ। ਨਿਜ ਸਿੱਖਣ ਜੁਤ ਨਰ ਤਨ ਧਾਰਕੈ, ਪੰਥ ਪ੍ਰਕਾਸ਼ਹਿ ਤੇਜ ਅਖੋਏ। ਬ੍ਰਹਮਾ ਜੀ ਦੇਵਤਿਆਂ ਨੂੰ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੁਣ ਇਹ ਜੋ ਤਪੱਸਵੀ ਹੈ, ਜੋ ਦੁਸ਼ਟ ਦਮਨ ਹੈ, ਆਪਣੇ ਸਿੱਖਾਂ ਸਮੇਤ, ਭਾਵ ਹੁਣ ਇੱਕ ਨਵਾਂ ਤਨ ਧਾਰ ਕੇ, ਨਵਾਂ ਸਰੀਰ ਧਾਰ ਕੇ ਇੱਕ ਅਜਿਹਾ ਪੰਥ ਰਚੇਗਾ ਕਿ ਜਿਹਦਾ ਤੇਜ, ਜਿਹਦਾ ਪ੍ਰਭਾਵ ਜੋ ਹੈ ਅਜਿਹਾ ਹੋਏਗਾ ਜਿਹੜਾ ਕਿ ਕਦੀ ਨਸ਼ਟ ਹੋਣ ਵਾਲਾ ਨਹੀਂ। ਸੁਨ ਕਰ ਸੁਰ ਉਰ ਅਚਰ ਜਤਰ ਕਰ, ਲਖੀ ਪਵਿਖਿਅਤ ਸਭ ਹੀ ਬਾਤ, ਜਿਤ ਕਿਤ ਦੇਸ਼ ਦੇਹ ਨਰ ਧਰ ਕੈ ਕੋਤਕ ਪਿਖਨ ਚਹਤ ਸਭੀ ਪਾਂਤ। ਜਦੋਂ ਇਹ ਸਾਰਾ ਵਰਤਾਂਤ ਇਹ ਸਾਰੀ ਸਾਖੀ ਦੇਵਤਿਆਂ ਨੇ ਬ੍ਰਹਮਾ ਜੀ ਦੇ ਕੋਲੋਂ ਸੁਣਨਾ ਕੀਤੀ, ਉਸ ਵਕਤ ਮਨ ਦੇ ਵਿੱਚ ਬੜਾ ਹੀ ਅਸਚਰਜਤਾ, ਬੜੀ ਹੀ ਵਿਸਮਤਾ, ਬੜੀ ਹੈਰਾਨੀ ਆਈ ਕਿ ਕਿੱਡੀ ਵਧੀਆ ਗੱਲ ਹੈ ਕਿ ਹੁਣ ਇਸ ਪਰਮ ਤਪਸਵੀ ਨੇ, ਦੁਸ਼ਟ ਦਮਨ ਨੇ ਧਰਤੀ ਦੇ ਉੱਤੇ ਅਵਤਾਰ ਧਾਰਨਾ ਹੈ। ਜਦੋਂ ਇਹ ਸਾਰੀ ਭਵਿੱਖਿਆਵਾਣੀ ਦੇਵਤਿਆਂ ਨੇ ਸੁਣੀ, ਜਿਤ ਕਿਤ ਦੇਸ਼ ਦੇਹ ਨਰ ਧਾਰਿਕ ਹੈ ਕੌਤਕ ਪਿੱਖਣ ਚਾਹਤੇ ਸਾਵੇ ਭਾਂਤ, ਔਰ ਉਹ ਸਾਰੇ ਦੇਵਤੇ ਜਿੱਥੇ ਕਿੱਥੇ ਭਾਵ ਹਰ ਇੱਕ ਜਗ੍ਹਾ ਮਨੁੱਖਾ ਦੇਹ ਧਾਰ ਕੇ ਇਸ ਮਹਾਨ ਤਪਸਵੀ ਦੇ ਉਹ ਕੌਤਕ, ਜਦੋਂ ਕਿ ਦੇਹ ਧਾਰ ਕੇ ਧਰਤੀ ਉੱਪਰ ਜਾਏਗਾ, ਜੋ ਕੁਛ ਇਹ ਦੇਵਤਿਆਂ ਨੇ ਬ੍ਰਹਮਾ ਜੀ ਪਾਸੋਂ ਸੁਣਿਆ, ਹੁਣ ਇਹ ਸਾਰਾ ਕੁਛ ਇਹ ਦੇਵਤੇ ਜੋ ਹਨ ਆਪ ਮਨੁੱਖਾ ਦੇਹ ਵਿੱਚ ਜਾ ਕੇ ਇਹ ਸਾਰੇ ਕੌਤਕ ਦੇਖਣਾ ਚਾਹੁੰਦੇ ਹਨ। ਹਿੰਦੂ ਜਮਨ ਕੀ ਦੁਰਮਾ ਤੇ ਲਾਖੇ ਕਾਰੇ ਕਰਤਾ ਪੁਰਖ ਭਗਤ ਸੁਖਦਾਤ, ਨਿਜ ਗਨ ਸੋ ਆਏ ਸੋ ਅਸ ਦੀਨਸ ਗਮਨ ਹੋ ਲੇ ਬਿਬਾਨ ਅਵਿਦਾਤ। ਜਦੋਂ ਕਵੀ ਜੀ ਉਸ ਵਕਤ ਦੀ ਹਾਲਤ ਦੱਸ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਤਰ੍ਹਾਂ ਬਾਬਰ ਨੂੰ ਰਾਜ ਦਿੱਤਾ ਸੀ, ਔਰ ਉਸ ਤੋਂ ਬਾਅਦ ਕੀ ਹੋਇਆ, ਉਹ ਅਜਿਹੀ ਦਾਤ ਨੂੰ ਲੈ ਕੇ ਦੁਰਮਤ ਦੇ ਅਧੀਨ ਹੋ ਗਿਆ ਸੀ, ਬੁਰੀ ਮਤ ਵਾਲਾ ਬਣ ਗਿਆ। ਗੁਰੂ ਪਾਤਸ਼ਾਹ ਜੀ ਨੇ ਉਹਨੂੰ ਜੋ ਰਾਜ ਭਾਗ ਦਿੱਤਾ, ਹੁਣ ਰਾਜ ਭਾਗ ਦਾ ਅੰਨਾ ਹੋਇਆ ਇਨਸਾਨ ਰਾਜ ਭਾਗ ਦੇ ਨਸ਼ੇ ਵਿੱਚ ਅਜਿਹਾ ਮਤਿਆ ਹੋਇਆ, ਉਹਨੂੰ ਕੁਛ ਨਹੀਂ ਦਿਖਦਾ, ਭਾਵੇਂ ਸਾਰੀ ਜੋ ਕੌਮ ਸੀ ਇਹ ਬੁਰੇ ਕਰਮ ਕਰ ਰਹੇ ਸੀ। ਅਖੀਰ ਉਹ ਜੋ ਕਰਤਾ ਪੁਰਖ ਹੈ, ਜੋ ਕਿ ਭਗਤਾਂ ਨੂੰ ਸੁੱਖ ਦੀ ਦਾਤ ਦੇਣ ਵਾਲਾ ਹੈ, ਉਹ ਸਤਿਗੁਰੂ ਜੀ ਦਾ ਉਹ ਸਮਾਂ ਆ ਗਿਆ ਸੀ ਅਵਤਾਰ ਧਾਰਨ ਦਾ। ਅਖੀਰ ਜੋ ਬ੍ਰਹਮਾ ਜੀ ਹਨ, ਉਹਨਾਂ ਨੇ ਆਪਣੇ ਕੋਲ ਜੋ ਦੇਵਗਣ ਆਦਿਕ ਸਨ, ਦੇਵਤੇ ਸਨ, ਉਹਨਾਂ ਨੂੰ ਇਹ ਬਚਨ ਕੀਤਾ ਕਿ ਤੁਸੀਂ ਗਮਨੋ ਲੇ ਬਿਦਬਾਨ ਅਵਿਦਾਤ, ਇੱਕ ਅਜਿਹਾ ਬਿਬਾਨ ਕਿ ਜਿਹੜਾ ਬਿਲਕੁਲ ਉੱਜਲ ਸਰੂਪ ਦਾ ਹੋਵੇ, ਜਿਹੜਾ ਕਿ ਬਹੁਤ ਹੀ ਸੁੰਦਰ ਹੋਵੇ, ਉਹ ਬਿਬਾਨ ਲੈ ਕੇ ਦੇਵਤਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਉਸ ਤਪਸਵੀ ਦੇ ਕੋਲ ਜਾਓ। ਹੁਣ ਰੂਪ ਤਪੋ ਮੈਂ ਤਪ ਕੋ ਤਾਪਤ ਅਤਿਸ਼ੈ ਤਪਸੀ ਤਪ ਮੈਂ ਪਿਆਰ। ਬ੍ਰਹਮਾ ਜੀ ਨੇ ਕਿਹਾ ਕਿ ਉਸ ਤਪਸਵੀ ਕੋਲ ਜਾਓ ਜਿਹੜਾ ਕਿ ਤਪੋ ਮਯ, ਜਿਹਦਾ ਰੂਪ ਹੀ ਤਪੱਸਿਆ ਦਾ ਬਣ ਗਿਆ। ਭਾਵ ਇਸ ਤਰ੍ਹਾਂ ਲੱਗਦਾ ਕਿ ਸਾਹਮਣੇ ਜਿਹੜਾ ਇਨਸਾਨ ਬੈਠਾ ਹੈ, ਜਿਹੜੀ ਕਿਰਤ ਨੂੰ, ਜਿਹੜੇ ਕਰਮ ਨੂੰ ਉਹ ਕਰ ਰਿਹਾ ਹੈ, ਉਹ ਮਨ ਉਹ ਕਰਮ ਦਾ ਹੀ ਰੂਪ ਹੋ ਗਿਆ ਹੋਵੇ। ਜਿਸ ਤਰ੍ਹਾਂ ਕਿ ਉਹ ਉਸ ਵਕਤ ਦੇ ਵਰਤਾਂਤ ਨੂੰ ਕਵੀ ਜੀ ਦੱਸਦੇ ਹਨ ਕਿ ਦੁਸ਼ਟ ਦਮਨ ਜੋ ਤਪੱਸਿਆ ਕਰ ਰਹੇ ਸੀ, ਤੁਸੀਂ ਪਿੱਛੇ ਜੋ ਸਾਖੀ ਸੁਣੀ ਹੈ ਉਹਦੇ ਵਿੱਚ ਬ੍ਰਹਮਾ ਜੀ ਦੱਸਦੇ ਹਨ ਕਿ ਤਪੱਸਿਆ ਕਰਦੇ ਕਰਦੇ ਅਜਿਹੀ ਹਾਲਤ ਹੋਈ ਕਿ ਸਰੀਰ ਦੇ ਉੱਤੋਂ ਸਾਰਾ ਜੋ ਮਾਸ ਸੀ ਇਹ ਸਾਰਾ ਦੂਰ ਹੋ ਗਿਆ, ਭਾਵ ਖਤਮ ਹੋ ਗਿਆ, ਔਰ ਸਿਰਫ ਤੇ ਸਿਰਫ ਆਰਾਮ ਦੇ ਨਾਲ ਬੜਾ ਹੀ ਸਹਿਜ ਕੀ ਹੈ ਕਿ ਉਹਨਾਂ ਦੀ ਜੋ ਅੰਤੜੀਆਂ ਆਦਿਕ ਹਨ, ਆਂਦਰਾਂ ਆਦਿਕ ਹਨ, ਇਹ ਸਾਹਮਣੇ ਦਿਖਦੀਆਂ ਨੇ। ਔਰ ਤਪੱਸਿਆ ਕਰਦੇ ਕਰਦੇ ਸਰੀਰ ਉੱਤੇ ਹਰ ਤਰ੍ਹਾਂ ਦਾ ਦੁੱਖ ਸਹਿੰਦੇ ਹੋਏ, ਹਰ ਤਰ੍ਹਾਂ ਦਾ ਕਸ਼ਟ ਸਹਿੰਦੇ ਹੋਏ, ਉਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਧਿਆਨ ਲੱਗ ਗਿਆ ਤੇ ਉਸ ਵਕਤ ਕਵੀ ਜੀ ਕਹਿੰਦੇ ਹਨ, ਇਸ ਤਰ੍ਹਾਂ ਲੱਗਦਾ ਕਿ ਸਾਹਮਣੇ ਦੁਸ਼ਟ ਦਮਨ ਨਹੀਂ ਬੈਠੇ, ਇਸ ਤਰ੍ਹਾਂ ਲੱਗਦਾ ਕਿ ਆਪ ਹੀ ਤਪੱਸਿਆ ਜੋ ਹੈ ਆਪਣੇ ਆਪ ਦਾ ਰੂਪ ਧਾਰ ਕੇ ਬੈਠ ਗਈ ਹੈ। ਤਪ ਕੋ ਤਾਪਤ ਅਤਿਸ਼ੈ ਤਪਸੀ ਤਪ ਮਹਿ ਪਿਆਰ। ਔਰ ਬ੍ਰਹਮਾ ਜੀ ਕਹਿਣ ਲੱਗੇ, ਹੇ ਦੇਵਤਿਓ, ਉਸ ਤਪਸਵੀ ਕੋਲ ਇਹ ਬਿਬਾਨ ਲੈ ਕੇ ਜਾਓ ਜਿਹੜੇ ਕਿ ਤਪੱਸਿਆ ਕਰ ਰਹੇ ਹਨ, ਔਰ ਜਿਨ੍ਹਾਂ ਦਾ ਪਿਆਰ ਹਰ ਵਕਤ, ਹਰ ਘੜੀ, ਹਰ ਪਲ, ਹਰ ਇੱਕ ਸਵਾਸ ਤਪੱਸਿਆ ਦੇ ਨਾਲ ਹੀ ਜਿਨ੍ਹਾਂ ਦਾ ਪਿਆਰ ਹੈ। ਮੋਹੇ ਸਮੀਪ ਜਾਏ ਅਭੇ ਅੰਨ ਹੋ ਘੋਰ ਤਪਿਓ ਤਪ ਦਰਸ ਉਦਾਰ। ਬ੍ਰਹਮਾ ਜੀ ਉਸ ਵਕਤ ਵਚਨ ਕੀਤਾ ਕਿ ਉਸ ਤਪਸਵੀ ਨੂੰ ਮੇਰੇ ਕੋਲ ਲੈ ਕੇ ਆਓ ਜਿਸਨੇ ਕਿ ਬਹੁਤ ਹੀ ਕਠਿਨ ਤਪੱਸਿਆ ਨੂੰ ਤਪਿਆ ਹੈ ਭਾਵ ਤਪੱਸਿਆ ਕੀਤੀ ਹੈ, ਜਿਸ ਦਾ ਦਰਸ਼ਨ ਜੋ ਹੈ ਬਹੁਤ ਹੀ ਵੱਡਾ ਹੈ, ਭਾਵ ਜਦੋਂ ਮੈਂ ਉਹਦਾ ਦਰਸ਼ਨ ਕਰਾਂਗਾ ਮੈਂ ਬਿਲਕੁਲ ਧੰਨ ਹੋ ਜਾਵਾਂਗਾ। ਸੰਮਤ ਬਿਤੇ ਅਸੰਖ ਜਿਸੀ ਕੋ ਮਮ ਸਰੂਪ ਸੋ ਇੱਕ ਤਾਰ। ਬ੍ਰਹਮਾ ਜੀ ਉਸ ਵਕਤ ਕਹਿ ਰਹੇ ਹਨ ਕਿ ਉਸ ਤਪਸਵੀ ਦੀ ਵਡਿਆਈ ਐਸੀ ਹੈ ਕਿ ਕਈ ਸੈਕੜੇ ਬਹੁਤ ਜ਼ਿਆਦਾ ਸਾਲ ਬੀਤ ਗਏ ਹਨ ਜਿਸ ਨੂੰ ਤਪੱਸਿਆ ਕਰਦੇ ਨੂੰ, ਔਰ ਜਿਹੜਾ ਮੇਰੇ ਸਰੂਪ ਵਿੱਚ ਲੈ ਹੋ ਗਿਆ, ਇੱਕ ਮਿਕ ਹੋ ਗਿਆ, ਹਰ ਜਗ੍ਹਾ ਹਰ ਇੱਕ ਘੜੀ ਹਰ ਇੱਕ ਘਟ ਵਿੱਚ ਭਾਵ ਉਹ ਮੈਨੂੰ ਹੀ ਵੇਖ ਰਿਹਾ ਹੈ। ਮੋਹ ਸਰੂਪ ਮਹਿ ਉਚਿਤ ਮਿਲਨ ਕੈ ਅਸਥੀ ਮਾਤਰ ਜਿਸ ਗਾਤ ਨਿਹਾਰ। ਔਰ ਉਹ ਤਪਸਵੀ ਜੋ ਹੈ ਉਹਦਾ ਉਚਿਤ ਭਾਵ ਉਹਦੇ ਵਾਸਤੇ ਇੱਕੋ ਹੀ ਗੱਲ ਚੰਗੀ ਏ ਕਿ ਉਹ ਮੇਰੇ ਵਿੱਚ ਹੀ ਮਿਲ ਜਾਵੇ, ਭਾਵ ਉਹ ਤਪਸਵੀ ਜੋ ਹੈ ਇਹੀ ਗੱਲ ਸੋਚਦਾ ਕਿ ਮੈਂ ਬ੍ਰਹਮਾ ਜੀ ਭਾਵ ਉਸ ਬ੍ਰਹਮ ਵਿੱਚ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਜਾਵਾਂ। ਇਸ ਤਰ੍ਹਾਂ ਤਪਸਵੀ ਦੇ ਬਾਰੇ ਇਹ ਸਾਰੀ ਗੱਲ ਕਰਦੇ ਹੋਏ ਬ੍ਰਹਮਾ ਜੀ ਨੇ ਉਸ ਵਕਤ ਜਦੋਂ ਇਹਨਾਂ ਸਾਰੇ ਦੇਵਤਿਆਂ ਨੂੰ ਉਸ ਤਪਸਵੀ ਕੋਲ ਭੇਜਿਆ, ਹੇਮ ਕੂਟ ਕੇ ਸਪਤ ਸ੍ਰਿੰਗ ਸੁਭ ਸਬਨ ਬੀਚ ਬਰ ਸ੍ਰਿੰਗ ਸੁਹਾਏ। ਕਵੀ ਜੀ ਦੱਸਦੇ ਹਨ ਕਿ ਜੋ ਹੇਮਕੁਟ ਪਰਬਤ ਹੈ, ਸੱਤ ਤਰ੍ਹਾਂ ਦੇ ਪਰਬਤ ਗੁਰੂ ਸਵਾਰਿਓ ਭਾਗਵਤ ਗ੍ਰੰਥ ਵਿੱਚ ਦੱਸੇ ਗਏ ਨੇ। ਵੇਦ ਵਿਆਸ ਰਿਸ਼ੀ ਹੋਇਆ ਇਹਨਾਂ ਦੀ ਕ੍ਰਿਤ ਹੈ, ਇਹਨਾਂ ਦੀ ਲਿਖੀ ਹੋਈ ਜੋ ਭਾਗਵਤ ਗੀਤਾ ਹੈ ਉਹਦੇ ਵਿੱਚ ਇਹਦੇ ਬਾਰੇ ਦੱਸਿਆ ਜਾਂਦਾ, ਇਹਨਾਂ ਸੱਤ ਪਰਬਤਾਂ ਬਾਰੇ, ਜਿਹਦੇ ਵਿੱਚ ਹਿਮਵਾਨ ਜਿਹਨੂੰ ਅਸੀਂ ਹਿਮਾਲਿਆ ਪਰਬਤ ਕਹਿੰਦੇ ਹਾਂ, ਹਿਮਾਲਿਆ ਪਰਬਤ ਬਾਰੇ ਤੁਸੀਂ ਕਵੀ ਤੁਲਸੀਦਾਸ ਜੀ ਦੀ ਰਚਿਤ ਜੋ ਜਿਹਦੇ ਵਿੱਚ ਕਿ ਉਹਨਾਂ ਨੇ ਸਾਰਾ ਭਗਵਾਨ ਬਾਰੇ ਦੱਸਿਆ, ਭਗਵਾਨ ਸ਼੍ਰੀ ਰਾਮ ਚੰਦਰ ਬਾਰੇ ਦੱਸਿਆ, ਉਹਦੇ ਵਿੱਚ ਆ ਕੇ ਇੱਕ ਜਗ੍ਹਾ ਪ੍ਰਮਾਣ ਦੇ ਕੇ ਜਦੋਂ ਕਿ ਸ਼ਿਵ ਭਗਵਾਨ ਦੀ ਗੱਲ ਕਰਦੇ ਨੇ ਕਵੀ ਤੁਲਸੀਦਾਸ, ਉੱਥੇ ਆ ਕੇ ਉਹ ਹਿਮਾਲਿਆ ਪਰਬਤ ਬਾਰੇ ਗੱਲ ਕਰਦੇ ਦੱਸਦੇ ਨੇ ਕਿ ਜੋ ਪਾਰਵਤੀ ਹੈ ਪਹਿਲਾਂ ਸਤੀ ਦੇ ਰੂਪ ਵਿੱਚ ਸੀ, ਫਿਰ ਇਸ ਹਿਮਾਲਿਆ ਪਰਬਤ ਦੇ ਘਰ ਹੀ ਉਹ ਜਨਮ ਲਿਆ ਸੀ ਉਹਨੇ, ਔਰ ਉਸ ਹਿਮਾਲਿਆ ਪਰਬਤ, ਉਸ ਤੋਂ ਬਾਅਦ ਦੂਸਰਾ ਪਰਬਤ ਹੈ ਹੇਮਕੂਟ ਜਿੱਥੇ ਕਿ ਬੈਠ ਕੇ ਇਹ ਤਪਸਵੀ ਤਪ ਕਰ ਰਹੇ ਨੇ, ਉਸ ਤੋਂ ਬਾਅਦ ਤੀਸਰਾ ਪਰਬਤ ਮੰਨਿਆ ਗਿਆ ਨਿਸ਼ਦ, ਉਸ ਤੋਂ ਬਾਅਦ ਚੌਥਾ ਪਰਬਤ ਹੈ ਜੋ ਮੇਰ ਜਿਹਨੂੰ ਸੁਮੇਰ ਪਰਬਤ ਕਿਹਾ ਜਾਂਦਾ ਹੈ। ਇਸ ਸੁਮੇਰ ਪਰਬਤ ਬਾਰੇ ਦੱਸਦੇ ਨੇ ਕਿ ਜਦੋਂ ਦੇਵਤਿਆਂ ਨੇ ਔਰ ਦੈਤਾਂ ਨੇ ਸਮੁੰਦਰ ਨੂੰ ਰਿੜਕਿਆ ਸੀ, ਇਸ ਸੁਮੇਰ ਪਰਬਤ ਨੂੰ ਮਧਾਣੀ ਵਾਂਗੂ ਬਣਾਇਆ ਸੀ, ਬਹੁਤ ਵੱਡਾ ਮਧਾਣਾ ਬਣਿਆ ਸੀ ਇਹ, ਔਰ ਇਹਦੇ ਆਸੇ ਪਾਸੇ ਜੋ ਰੱਸੀ ਦੇ ਰੂਪ ਵਿੱਚ ਨੇਤਰੇ ਦੇ ਰੂਪ ਵਿੱਚ ਕੰਮ ਕੀਤਾ ਸੀ ਉਹ ਸੀ ਸ਼ੇਸ਼ ਨਾਗ, ਔਰ ਇੱਕ ਪਾਸੇ ਦੇਵਤੇ ਜੋ ਸਨ ਉਹਨਾਂ ਨੇ ਪੂਛ ਵਾਲਾ ਪਾਸਾ ਫੜਿਆ, ਔਰ ਰਾਕਸ਼ਸਾਂ ਨੇ ਸਿਰ ਵਾਲਾ ਪਾਸਾ ਜਦੋਂ ਸ਼ੇਸ਼ ਨਾਗ ਦਾ ਫੜ ਕੇ ਫਿਰ ਇਸ ਸਮੁੰਦਰ ਨੂੰ ਰਿੜਕਿਆ ਸੀ। ਮੇਰਾ ਅਰਜ਼ ਕਰਨ ਤੋਂ ਭਾਵ ਇਹ ਜੋ ਚੌਥਾ ਪਰਬਤ ਹੈ ਇਹ ਹੈ ਮੇਰ ਪਰਬਤ ਜਿਹਨੂੰ ਸੁਮੇਰ ਪਰਬਤ ਕਿਹਾ ਜਾਂਦਾ ਹੈ। ਹੋਰ ਬਹੁਤ ਕੁਛ ਚਰਚਾ ਹੈ ਇਸ ਪਰਬਤ ਬਾਰੇ, ਵੇਦ ਪੁਰਾਣਾਂ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਜੋ ਮੇਰ ਪਰਬਤ ਹੈ ਸੁਮੇਰ ਪਰਬਤ ਕੁਬੇਰ ਆਦਿਕ ਜਿੰਨੇ ਵੀ ਦੇਵਗਣ ਹਨ ਦੇਵਤਿਆਂ ਦੇ ਵਿੱਚ, ਹੋਰ ਉੱਚ ਕੁਲਾਂ ਹਨ ਹੋਰ ਸ੍ਰੇਸ਼ਟ ਕੁਲਾਂ ਹਨ ਉਹਨਾਂ ਦੇ ਜਿੰਨੇ ਵੀ ਪੁਰੀਆਂ ਹਨ ਇਸ ਸੁਮੇਰ ਪਰਬਤ ਦੇ ਉੱਪਰ ਹੀ ਮੰਨੀਆਂ ਗਈਆਂ ਨੇ ਇਹਨਾਂ ਸੱਤ ਪਰਬਤਾਂ ਦੇ ਵਿੱਚ। ਉਸ ਤੋਂ ਬਾਅਦ ਇੱਕ ਪਰਬਤ ਆਉਂਦਾ ਚੈਤਰ ਪਰਬਤ, ਇੱਕ ਗੰਧਰਵ ਹੋਇਆ ਜਿਹਦਾ ਨਾਮ ਚਿਤ੍ਰਾਰਥ ਗੰਧਰਵ ਆਇਆ ਵੇਦ ਪੁਰਾਣਾਂ ਦੇ ਵਿੱਚ, ਔਰ ਉਹਦੇ ਵਿੱਚ ਇੱਕ ਕਥਾ ਆਉਂਦੀ ਏ ਕਿ ਇਸ ਚੈਤਰ ਪਰਬਤ ਦਾ ਨਾਮ ਹੀ ਚੈਤਰ ਪਰਬਤ ਇਸ ਕਰਕੇ ਪਿਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਇਸ ਗੰਧਰਵ ਨੇ ਆਪਣਾ ਬੜਾ ਵਧੀਆ ਬਾਗ ਇੱਕ ਬਣਾਇਆ ਹੋਇਆ ਸੀ, ਔਰ ਇਸ ਬਾਗ ਦੇ ਉੱਤੇ ਬਾਅਦ ਵਿੱਚ ਆ ਕੇ ਬੜੀ ਲੰਬੀ ਕਥਾ ਹੈ ਕਿ ਇੱਥੇ ਆ ਕੇ ਫਿਰ ਕਬਜ਼ਾ ਹੋ ਗਿਆ ਸੀ ਕੁਬੇਰ ਜੀ ਦਾ। ਇਸ ਤੋਂ ਬਾਅਦ ਗੁਰੂ ਸਵਾਰਿਓ ਅਗਲਾ ਜੋ ਪਰਬਤ ਹੈ ਉਹਨੂੰ ਕਣੀ ਪਰਬਤ ਕਿਹਾ ਜਾਂਦਾ ਹੈ। ਕਣੀ ਤੋਂ ਕਈ ਭਾਵ ਲਏ ਜਾਂਦੇ ਨੇ ਕਿ ਜਾਂ ਤੇ ਉੱਥੇ ਪੱਥਰ ਸਨ ਜੋ ਉਹ ਬਹੁਤ ਹੀ ਵੱਡੇ ਵੱਡੇ ਕਣਾਂ ਦੇ ਰੂਪ ਵਿੱਚ ਸਨ, ਜਾਂ ਕਣੀ ਦਾ ਅਰਥ ਕਈ ਜਗ੍ਹਾ ਜਲ ਵੀ ਕੀਤਾ ਜਾਂਦਾ ਕਿ ਉਸ ਪਰਬਤ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਸੀ। ਫਿਰ ਉਸ ਤੋਂ ਬਾਅਦ ਸੱਤਵਾਂ ਜੋ ਪਰਬਤ ਆਉਂਦਾ ਹੈ ਇਹਨੂੰ ਸ੍ਰਿੰਗੀ ਪਰਬਤ ਕਿਹਾ ਗਿਆ। ਸ੍ਰਿੰਗੀ ਪਰਬਤ ਇਸ ਕਰਕੇ ਨਾਮ ਪਿਆ ਇਹਦਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਸ੍ਰਿੰਗੀ ਰਿਸ਼ੀ ਨੇ ਬਹੁਤ ਜ਼ਿਆਦਾ ਤਪੱਸਿਆ ਕੀਤੀ। ਇਹਨਾਂ ਦੇ ਪਿਤਾ ਜੋ ਸਨ ਉਹਨਾਂ ਦਾ ਨਾਮ ਵਿਭਾਂਡਵ ਰਿਖੀ ਆਉਂਦਾ ਔਰ ਵਿਭਾਂਡਵ ਰਿਖੀ ਤੋਂ ਹੀ ਪੈਦਾ ਹੋਏ ਇਸ ਸ੍ਰਿੰਗੀ ਰਿਸ਼ੀ ਨੇ। ਇਸ ਜਗ੍ਹਾ ਦੇ ਉੱਤੇ ਮੰਨਿਆ ਜਾਂਦਾ ਵੇਦ ਸ਼ਾਸਤਰਾਂ ਦੇ ਮੁਤਾਬਕ ਕਿ ਇਸ ਸ੍ਰਿੰਗੀ ਰਿਸ਼ੀ ਦੇ ਨਾਮ ਨਾਲ ਇਹ ਪਰਬਤ ਜੋ ਮਸ਼ਹੂਰ ਹੋਇਆ, ਭਾਵ ਇਸ ਜਗ੍ਹਾ ਵਿਭਾਂਡਵ ਰਿਖੀ ਦਾ ਤਪ ਸਥਾਨ ਵੀ ਸੀ, ਇੱਥੇ ਆਸ਼ਰਮ ਸੀ ਜਿੱਥੇ ਕਿ ਇਹਨਾਂ ਨੇ ਤਪੱਸਿਆ ਕੀਤੀ। ਔਰ ਇਸ ਸ੍ਰਿੰਗੀ ਰਿਸ਼ੀ ਬਾਰੇ ਮੈਂ ਅਰਜ਼ ਕਰਾਂ ਕਿ ਦਸ਼ਰਥ ਜਿਹੜੇ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਹੋਏ, ਉਹਨਾਂ ਦੇ ਘਰ ਜਦੋਂ ਸੰਤਾਨ ਨਹੀਂ ਸੀ ਹੁੰਦੀ, ਇਸ ਸ੍ਰਿੰਗੀ ਰਿਸ਼ੀ ਨੇ ਹੀ ਇਹਨਾਂ ਦੇ ਘਰ ਪੁੱਤ੍ਰੇਸ਼ਠ ਜੱਗ ਕੀਤਾ ਸੀ, ਜਿਹਦੇ ਕਰਕੇ ਸਾਰੇ ਭਰਾਵਾਂ ਨੇ ਜਨਮ ਲਿਆ। ਇਤਿਆਦ ਮੈਂ ਅਰਜ਼ ਕਰਾਂ ਕਿ ਇਸ ਤਰ੍ਹਾਂ ਕਵੀ ਜੀ ਦੱਸ ਰਹੇ ਨੇ ਕਿ ਸੱਤ ਸ੍ਰਿੰਗ ਤੋਂ ਭਾਵ ਸੱਤ ਚੋਟੀਆਂ ਭਾਗਵਤ ਦੇ ਵਿੱਚ ਇਹਨਾਂ ਨੂੰ ਸੱਤ ਪਰਬਤ ਗਿਣੇ ਗਏ ਨੇ ਜਿਹੜੇ ਉਹ ਆਪ ਜੀ ਸਾਹਮਣੇ ਅਰਜ਼ ਕੀਤੇ। ਇਹਨਾਂ ਦੇ ਵਿੱਚੋਂ ਫਿਰ ਇੱਕ ਪਰਬਤ ਸੀ ਜਿਹੜਾ ਹੇਮਕੁੰਟ, ਅਖੀਰ ਉਹ ਹੇਮਕੁੰਟ ਪਰਬਤ ਦੇ ਉੱਪਰ ਇਸ ਤਪੱਸਵੀ ਨੇ ਆਪਣਾ ਤਪ ਕੀਤਾ। ਬੜੀ ਹੀ ਕਠਿਨ ਤਪੱਸਿਆ ਜਦੋਂ ਕੀਤੀ, ਤਿਸ ਪਰ ਖਰੇ ਕਰਹਿ ਤਪ ਦੀਰਘ ਅਚਲ ਸੁਸ਼ਕ ਕਾਸ਼ਟ ਸਮਤਾਏ। ਕਵੀ ਜੀ ਦੱਸ ਰਹੇ ਨੇ ਕਿ ਉਸ ਜਗ੍ਹਾ ਦੇ ਉੱਪਰ ਜੋ ਦੁਸ਼ਟ ਦਮਨ ਹਨ, ਬਹੁਤ ਹੀ ਇਹਨਾਂ ਨੇ ਦੀਰਘ ਬੜੇ ਲੰਬੇ ਸਮੇਂ ਤੱਕ ਬੜਾ ਹੀ ਕਠਿਨ ਤਪ ਕੀਤਾ ਔਰ ਅਜਿਹਾ ਤਪੱਸਿਆ ਦੇ ਰੂਪ ਵਿੱਚ ਵਲੀਨ ਹੋ ਗਏ ਕਿ ਜਿਹੜਾ ਸਰੀਰ ਹੈ ਇਹਨਾਂ ਦਾ ਲੱਕੜ ਵਾਂਗੂ ਬਿਲਕੁਲ ਸੁੱਕ ਗਿਆ ਔਰ ਉਹਦੇ ਵਿੱਚੋਂ ਸਾਰੀਆਂ ਆਂਦਰਾਂ ਆਦਿਕ ਜਿਹੜੀਆਂ ਨੇ ਬਿਲਕੁਲ ਸਪਸ਼ਟ ਦਿਖ ਰਹੀਆਂ ਸੀ। ਸੋਨੇ ਗਨ ਲੇ ਬਿਬਾਨ ਕਉ ਗਮਨੇ, ਜਿਸ ਕੀ ਸੋਭਾ ਕਹੀ ਨਾ ਜਾਏ। ਇਸ ਤਰ੍ਹਾਂ ਬ੍ਰਹਮਾ ਜੀ ਦੇ ਹੁਕਮ ਨੂੰ ਪਾ ਕੇ ਉਸ ਸਾਰੀ ਸੋਭਾ ਨੂੰ ਸੁਣ ਕੇ ਇਹ ਸਾਰੇ ਦੇਵਤੇ ਦੁਸ਼ਟ ਦਮਨ ਦੇ ਕੋਲ ਜਿਹੜੇ ਕਿ ਹੇਮਕੁੰਟ ਪਰਬਤ ਦੇ ਉੱਪਰ ਤਪੱਸਿਆ ਕਰ ਰਹੇ ਨੇ, ਜਦੋਂ ਦੇਵਤੇ ਉਸ ਜਗ੍ਹਾ ਪਹੁੰਚੇ ਤੇ ਕਵੀ ਜੀ ਦੱਸਦੇ ਹਨ ਕਿ ਜਿਹੜੇ ਬਿਬਾਨ ਦੇ ਵਿੱਚ ਇਹ ਦੇਵਤੇ ਉੱਥੇ ਹੇਮਕੁੰਟ ਪਰਬਤ ਤੇ ਗਏ ਸੀ ਤਪੱਸਵੀ ਨੂੰ ਲੈਣ ਵਾਸਤੇ, ਉਸ ਬਿਬਾਨ ਦੀ ਜੇ ਸੁੰਦਰਤਾ ਬਾਰੇ ਕਵੀ ਜੀ ਕਹਿੰਦੇ ਨੇ ਮੈਂ ਦੱਸਾਂ ਤੇ ਇਹ ਮੇਰੇ ਵੱਸ ਦੀ ਗੱਲ ਨਹੀਂ, ਭਾਵ ਮੈਂ ਦੱਸ ਨਹੀਂ ਸਕਦਾ ਕਿ ਕੈਸੀ ਸੁੰਦਰਤਾ ਸੀ ਉਸ ਬਿਬਾਨ ਦੀ। ਦਿਨ ਮਣੀ ਸਮ ਮਣੀ ਗਣ ਕੀ ਜੜਤੀ, ਮਹਿਤ ਪ੍ਰਕਾਸ਼ਕ ਕਮਲ ਬਨਾਏ। ਉਸ ਵਕਤ ਉਸ ਬਿਬਾਨ ਦੀ ਸੁੰਦਰਤਾ ਕਰਦੇ ਹੋਏ ਕਵੀ ਜੀ ਕਹਿੰਦੇ ਨੇ ਕਿ ਅਜਿਹੀ ਉਹਦੇ ਵਿੱਚ ਜੜਤਕਾਰੀ ਕੀਤੀ ਸੀ ਹੀਰੇ ਜਵਾਹਰਾਤ ਆਦਿਕਾਂ ਦੀ, ਜਿਹਦੇ ਵਿੱਚ ਲੱਗਦਾ ਸੀ ਜਦੋਂ ਹੀਰੇ ਜਵਾਹਰਾਤ ਆਦਿਕ ਚਮਕਦੇ ਸੀ ਇਸ ਤਰ੍ਹਾਂ ਲੱਗਦਾ ਸੀ ਮਾਨੋ ਕਿ ਸੂਰਜ ਹੀ ਚੜ ਗਿਆ ਹੋਵੇ, ਔਰ ਉਹਦੇ ਵਿੱਚ ਕਈ ਤਰ੍ਹਾਂ ਦੇ ਕਮਲ ਦੇ ਫੁੱਲ ਵਾਂਗੂ ਕੱਟ ਕੇ ਹੀਰੇ ਲਗਾਏ ਗਏ ਸੀ ਬੜੇ ਵਧੀਆ ਤਰੀਕੇ ਨਾਲ। ਹੀਰੇ ਕੋਰਦਾਰ ਘਰ ਕੋਰਨ ਪੌਰਨ ਪਦਮ ਰਾਗ ਛਬ ਛਾਏ। ਔਰ ਉਸ ਬਿਬਾਨ ਦਾ ਇੱਕ ਮੇਨ ਦਰਵਾਜ਼ਾ ਬਣਾਇਆ ਗਿਆ ਜਿਹੜੇ ਦਰਵਾਜ਼ੇ ਦੇ ਕੋਲ ਫਿਰ ਕਹਿੰਦੇ ਨੇ ਹੀਰਿਆਂ ਨੂੰ ਕੱਟ ਕੇ ਬੜੇ ਵਧੀਆ ਢੰਗ ਨਾਲ ਲਟਕਾਇਆ ਹੋਇਆ ਸੀ, ਜਿਹੜੇ ਕਿ ਬੜੀ ਹੀ ਵਧੀਆ ਛਬੀ ਤੋਂ ਭਾਵ ਸੁੰਦਰਤਾ ਵਿਖਾ ਰਹੇ ਸਨ, ਸੁੰਦਰਤਾ ਦੇ ਰੂਪ ਵਿੱਚ ਜਿਹੜੇ ਬੜੇ ਪਰਿਪੂਰਨ ਸਨ। ਹੰਸਨ ਕੀ ਪ੍ਰਤਿਮਾ ਕਰ ਚਿਤ੍ਰਤ ਉਪਰ ਕਲਸ ਉਰਦ ਦੀਪਤਾਏ। ਔਰ ਇੱਕ ਪਾਸੇ ਹੰਸਾਂ ਦੇ ਜੋੜੇ ਬੜੇ ਬੜੇ ਵਧੀਆ ਬਣਾਏ ਹੋਏ ਸੀ ਉਸ ਬਿਬਾਨ ਦੇ ਵਿੱਚ, ਭਾਵ ਬੜੀ ਹੀ ਵਧੀਆ ਚਿੱਤਰਕਾਰੀ ਕਰਕੇ ਉਹਨਾਂ ਦੇ ਵਿੱਚ ਬੜੇ ਹੀ ਵਧੀਆ ਵਧੀਆ ਢੰਗ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਸੀ। ਜਾਲ ਕਿੰਕਣੀ ਕਰਤ ਕੁਲਾਹਲ ਮਨ ਅਨੁਸਾਰ ਚਲਨ ਸਭ ਥਾਂ। ਫਿਰ ਜਿਹੜੇ ਉਸ ਵਕਤ ਦੇਵਤੇ ਉਸ ਬਿਬਾਨ ਨੂੰ ਚਲਾ ਰਹੇ ਸੀ ਉਹਨਾਂ ਬਾਰੇ ਕਵੀ ਜੀ ਉਹਨਾਂ ਦੀ ਸੁੰਦਰਤਾ ਬਾਰੇ ਦੱਸ ਰਹੇ ਨੇ ਕਿ ਉਹਨਾਂ ਨੇ ਜਿਹੜੇ ਵੱਖ ਵੱਖ ਤਰ੍ਹਾਂ ਦੇ ਗਹਿਣੇ ਪਾਏ ਹੋਏ ਨੇ, ਬੜੀ ਹੀ ਮਧੁਰ ਆਵਾਜ਼ ਬੜੀ ਹੀ ਮਧੁਰ ਧਵਨੀ ਕਰ ਰਹੇ ਹਨ ਉਹ। ਔਰ ਉਸ ਤੋਂ ਬਾਅਦ ਇਸ ਬਿਬਾਨ ਬਾਰੇ ਕਵੀ ਜੀ ਦੱਸਦੇ ਹਨ ਕਿ ਬਿਬਾਨ ਅਜਿਹਾ ਹੈ ਕਿ ਜਿਹਦੀ ਚਾਲ ਜੋ ਹੈ ਮਨ ਦੀ ਗਤੀ ਦੇ ਸਮਤਾਈ ਹੈ, ਜਿਵੇਂ ਕਿ ਗੁਰੂ ਸਵਾਰਿਓ ਮਨ ਦੇ ਬਾਰੇ ਦੱਸਿਆ ਜਾਂਦਾ ਕਿ ਜਿੰਨੀ ਤੇਜ਼ੀ ਇਸ ਮਨ ਦੇ ਵਿੱਚ ਹੈ, ਜਿੰਨੀ ਗਤੀ ਇਸ ਮਨ ਦੇ ਹਿੱਸੇ ਵਿੱਚ ਆਈ ਹੈ, ਇਹਦੇ ਸਮਤੁਲ, ਇਹਦੇ ਬਰਾਬਰ ਦੁਨੀਆਂ ਵਿੱਚ ਕੋਈ ਅਜਿਹੀ ਵਸਤੂ, ਕੋਈ ਅਜਿਹੀ ਚੀਜ਼ ਨਹੀਂ ਬਣੀ ਜਿਹੜੀ ਕਹਿ ਸਕੀਏ ਕਿ ਮਨ ਦੀ ਗਤੀ ਦੇ ਬਰਾਬਰ ਹੈ। ਕਬੀਰ ਜੀ ਇੱਕ ਜਗ੍ਹਾ ਮਨ ਨੂੰ ਇੱਕ ਪੰਛੀ ਦੇ ਸਮਤੁਲ ਦੱਸਦੇ ਨੇ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦਹ ਦਿਸ ਜਾਏ। ਕਬੀਰ ਕਹਿੰਦੇ ਨੇ ਮਨ ਜਿਹੜਾ ਪੰਛੀ ਦੇ ਵਰਗਾ ਬਣ ਗਿਆ, ਔਰ ਬਾਅਦ ਵਿੱਚ ਕਹਿੰਦੇ ਨੇ ਕਿ ਐਸਾ ਤੇਜ਼ ਤਰਾਰ ਪੰਛੀ ਹੈ ਕਿ ਜਿਹੜਾ ਪਤਾ ਹੀ ਨਹੀਂ ਲੱਗਦਾ, ਪਲਾਂ ਦੇ ਵਿੱਚ ਹੀ ਦਸੇ ਦਿਸ਼ਾਵਾਂ ਵੱਲ ਜਾ ਕੇ ਘੁੰਮ ਆਉਂਦਾ, ਕਈ ਤਰ੍ਹਾਂ ਦੀ ਦਿਸ਼ਾਵਾਂ ਵੱਲ ਜਾ ਆਉਂਦਾ। ਇਸ ਮਨ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਇੱਕ ਜਗ੍ਹਾ ਰਾਏ ਬੁਲਾਲ ਜੀ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਨੇ ਕਿ ਹੇ ਰਾਏ ਬੁਲਾਲ ਜੀ, ਇਹ ਮਨ ਜਿਹੜਾ ਨਾ ਇੱਕ ਤੇਜ਼ ਘੋੜੇ ਵਰਗਾ ਹੈ, ਜਿਹਦੇ ਉੱਤੇ ਮੰਨ ਲਓ ਕਿ ਜੇ ਕੋਈ ਨਾਦਾਨ ਜਿਹਾ ਅਸਵਾਰ ਉਸ ਤੇਜ਼ ਘੋੜੇ ਦੇ ਉੱਤੇ ਜੇ ਮੰਨ ਲਓ ਅਸਵਾਰ ਹੋ ਜਾਵੇ ਤੇ ਕੀ ਹੋਏਗਾ? ਉਸ ਵਕਤ ਜਿਹੜਾ ਅਣਜਾਣ ਸਵਾਰ ਹੈ, ਜਦੋਂ ਉਸ ਤੇਜ਼ ਘੋੜੇ ਦੇ ਉੱਤੇ ਚੜੇਗਾ ਤੇ ਪੱਕਾ ਹੀ ਉਹ ਡਿੱਗੇਗਾ ਔਰ ਸੱਟਾਂ ਖਾ ਲਵੇਗਾ। ਪਰ ਜਦੋਂ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਉਸ ਵਕਤ ਕਹਿੰਦੇ ਹਨ, ਹੇ ਰਾਏ ਬੁਲਾਲ ਜੀ, ਪਰ ਜਦੋਂ ਕੋਈ ਸਿਆਣਾ ਅਸਵਾਰ, ਸ਼ਾਹ ਅਸਵਾਰ ਇਸ ਤੇਜ਼ ਤਰਾਰ ਘੋੜੇ ਦੇ ਉੱਤੇ ਅਸਵਾਰੀ ਕਰਦਾ ਹੈ ਤੇ ਕੀ ਹੁੰਦਾ? ਉਹ ਫਿਰ ਇਹਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦਾ ਹੈ। ਅਰਜ਼ ਕਰਨ ਤੋਂ ਭਾਵ ਮੇਰਾ ਇਹ ਹੈ ਗੁਰੂ ਸਵਾਰਿਓ, ਕਿ ਇਸ ਮਨ ਦੀ ਗਤੀ ਬਾਰੇ ਕਈ ਤਰ੍ਹਾਂ ਦੀਆਂ ਤਸ਼ਵੀਹਾਂ ਤੇ ਦਿੱਤੀਆਂ ਗਈਆਂ, ਕਈ ਤਰ੍ਹਾਂ ਦੇ ਪ੍ਰਮਾਣਤਾ ਦਿੱਤੇ ਗਏ, ਪਰ ਇਹ ਗੱਲ ਤੋਂ ਸੰਤੁਸ਼ਟ ਨਹੀਂ ਹੋਇਆ ਗਿਆ ਕਿ ਮਨ ਇਸੇ ਤਰ੍ਹਾਂ ਦਾ ਹੀ ਹੈ ਜਾਂ ਮਨ ਸਿਰਫ ਪੰਛੀ ਹੀ ਹੈ। ਕਿਉਂਕਿ ਮਨ ਦੀ ਜੇ ਗੱਲ ਕਰੀਏ ਤੇ ਮਨ ਇੱਕ ਅਜਿਹੀ ਤਾਕਤਵਰ ਚੀਜ਼ ਹੈ, ਜਦੋਂ ਇਨਸਾਨ ਇਸ ਮਨ ਦੇ ਪਿੱਛੇ ਲੱਗ ਕੇ ਕਈ ਤਰ੍ਹਾਂ ਦੇ ਬੁਰੇ ਪਾਸੇ ਤੁਰ ਪੈਂਦਾ ਹੈ ਤੇ ਉਸ ਵਕਤ ਗੁਰੂ ਸਵਾਰਿਓ, ਇਨਸਾਨ ਜਿਹੜਾ ਚੰਗਾ ਭਲਾ ਦੇਵਤਾ ਹੀ ਕਿਉਂ ਨਾ ਹੋਵੇ, ਚੰਗੇ ਭਲੇ ਕਰਮਾਂ ਵਾਲਾ ਹੀ ਕਿਉਂ ਨਾ ਹੋਵੇ, ਫਿਰ ਵੀ ਕੀ ਹੁੰਦਾ ਕਿ ਬੁਰੇ ਪਾਸੇ ਜਾਂਦੇ ਦਾ ਇਹਨੂੰ ਪਤਾ ਹੀ ਨਹੀਂ ਲੱਗਦਾ। ਪਰ ਜਦੋਂ ਕਿਤੇ ਅਕਾਲ ਪੁਰਖ ਕਿਰਪਾ ਕਰਨ, ਇਸ ਇਨਸਾਨ ਦੇ ਚੰਗੇ ਸ਼ੁਭ ਕਰਮ ਹੋਣ ਔਰ ਇਸ ਮਨ ਦੀ ਗਤੀ ਦੇ ਨਾਲ ਜਦੋਂ ਇਹਦੇ ਸਾਰੇ ਖਿਆਲਾਤ ਜੁੜ ਜਾਣ, ਬਖਸ਼ਿਸ਼ ਹੋਵੇ, ਇਹ ਮਨ ਜਿਹੜਾ ਫਿਰ ਸਿੱਧਾ ਉਸ ਸਤਿਗੁਰੂ ਵੱਲ ਆਪਣੀਆਂ ਡੋਰੀਆਂ ਪਾ ਲਵੇ ਤੇ ਬੜੀ ਹੀ ਜਲਦੀ, ਬੜੇ ਹੀ ਵਧੀਆ ਤਰੀਕੇ ਨਾਲ, ਬੜਾ ਹੀ ਸੁਖੈਨ ਤਰੀਕੇ ਨਾਲ, ਸਹਿਜਤਾ ਨਾਲ ਉਸ ਪਰਮਾਤਮਾ ਦੇ ਦਰ ਤੇ ਕਬੂਲ ਹੋ ਸਕਦਾ। ਕਿਉਂਕਿ ਇਹਨੂੰ ਕਈ ਜਗ੍ਹਾ ਕਈ ਲੋਕਾਂ ਨੇ ਆਪਣਾ ਦੁਸ਼ਮਣ ਮੰਨਿਆ, ਉਹਨਾਂ ਨੇ ਕਿਹਾ ਕਿ ਸਾਰੇ ਪਵਾੜੇ ਮੰਨਦੇ ਨੇ। ਉਹਨਾਂ ਲੋਕਾਂ ਨੇ ਇਸ ਬਾਰੇ ਇਹ ਲਫ਼ਜ਼ ਵਰਤੇ ਕਿ ਸਭ ਤੋਂ ਘਟੀਆ ਚੀਜ਼ ਹੈ ਇਹ ਮਨ, ਇਹਦੇ ਪਿੱਛੇ ਜਦੋਂ ਇਨਸਾਨ ਲੱਗਦਾ ਤੇ ਬੜੇ ਹੀ ਪਾਪ ਅਪਰਾਧ ਹੁੰਦੇ ਨੇ, ਬਹੁਤ ਹੀ ਬੁਰੇ ਕਰਮ ਹੋ ਜਾਂਦੇ ਨੇ। ਪਰ ਧਿਆਨ ਦੇਣਾ ਗੁਰੂ ਸਵਾਰਿਓ, ਇਹ ਮਨ ਜਿਹੜਾ ਮਿੱਤਰ ਵੀ ਹੈ। ਮੰਮਾ ਮਨ ਸਿਓ ਕਾਜ ਹੈ, ਮਨ ਸਧ ਹੈ ਸਿੱਧੀ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾਹ ਮਿਲਿਆ ਨਾ ਕੋਏ। ਕਬੀਰ ਕਹਿ ਰਹੇ ਨੇ ਕਿ ਮਨ ਜੋ ਹੈ ਇਹਨੂੰ ਜਦੋਂ ਇਨਸਾਨ ਸਾਧ ਲਏਗਾ, ਭਾਵ ਆਪਣੇ ਵਸ ਕਰ ਲਵੇ, ਔਰ ਮਨ ਕੀ ਹੈ, ਮਨ ਦੀ ਕੋਈ ਫੋਟੋ ਨਹੀਂ, ਕੋਈ ਤਸਵੀਰ ਨਹੀਂ ਬਣਾਈ ਗਈ, ਕੋਈ ਅਜਿਹਾ ਚਿੱਤਰਕਾਰ ਨਹੀਂ ਜਿਹੜਾ ਇਹਦੀ ਚਿੱਤਰ ਇਹਦਾ ਬਣਾ ਲਵੇ, ਕੋਈ ਅਜਿਹਾ ਮੂਰਤੀਕਾਰ ਨਹੀਂ ਜਿਹੜਾ ਇਹਦੀ ਮੂਰਤੀ ਬਣਾ ਕੇ ਦੱਸ ਦੇਵੇ। ਅਸਲ ਵਿੱਚ ਚੀਜ਼ ਕੀ ਹੈ, ਜਿਹਦੇ ਕੋਲੋਂ ਬੜੇ ਬੜੇ ਤਪਸਵੀ ਜਿਹੜੇ ਨੇ ਭੈ ਭੀਤ ਹੋਏ ਫਿਰਦੇ ਨੇ, ਇਹ ਮਨ ਚੀਜ਼ ਕੀ ਹੈ, ਜਿਹਦੇ ਪਿੱਛੇ ਲੱਗ ਕੇ ਜਿਹੜੇ ਭਗਤ ਲੋਕ ਨੇ ਉਹ ਜਦੋਂ ਇਹਦੇ ਅਧੀਨ ਹੋ ਗਏ, ਜਦੋਂ ਇਹਦੇ ਨੌਕਰ ਬਣ ਗਏ ਮਨ ਦੇ, ਉਹ ਜਿਹੜੇ ਨੇ ਇਹਦੇ ਦਾਸ ਬਣ ਕੇ ਰਹਿ ਗਏ, ਚੀਜ਼ ਕੀ ਹੈ ਮਨ, ਜਿਹਦੇ ਕੋਲੋਂ ਕਈਆਂ ਲੋਕਾਂ ਨੂੰ ਭੈ ਆਉਂਦਾ, ਕਈ ਇਹਨੂੰ ਮਿੱਤਰ ਕਹਿ ਦਿੰਦੇ ਨੇ। ਅਸਲ ਵਿੱਚ ਵਿਦਵਾਨਾਂ ਦੇ ਦੱਸਣ ਮੁਤਾਬਿਕ ਜਦੋਂ ਇੱਕ ਇਨਸਾਨ ਦੇ ਅੰਦਰ ਇੱਕ ਵਿਚਾਰ ਉਤਪੰਨ ਹੁੰਦਾ ਕਿ ਮੈਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ, ਤੁਰੰਤ ਦੂਸਰਾ ਵਿਚਾਰ ਆਏਗਾ, ਰਹਿਣ ਦੇ ਬਸ, ਬਹੁਤ ਸਰਦੀ ਹੈ ਜਾਂ ਬਹੁਤ ਗਰਮੀ ਹੈ, ਤੂੰ ਇੱਥੇ ਬੜਾ ਵਧੀਆ ਬੈਠੇ, ਕੀ ਲੈਣਾ ਦਰਸ਼ਨਾਂ ਤੋਂ। ਇੱਕ ਹੈ ਸੰਕਲਪ, ਇੱਕ ਹੈ ਵਿਕਲਪ। ਸੰਕਲਪ ਹੈ ਚੰਗੇ ਪਾਸੇ ਤੁਰਨ ਦਾ, ਵਿਕਲਪ ਹੈ ਨਾਲ ਹੀ ਉਹਨੂੰ ਤਰਕ ਦੇਣਾ ਕਿ ਇਹ ਕੰਮ ਨਹੀਂ ਕਰਨਾ। ਇਸ ਤਰ੍ਹਾਂ ਵਿਚਾਰ ਇਕੱਠੇ ਹੁੰਦੇ ਗਏ, ਇੱਕ ਸਮੂਹ ਇਕੱਠਾ ਹੋਇਆ ਜਿਹਨੂੰ ਮਨ ਕਿਹਾ ਗਿਆ। ਔਰ ਫਿਰ ਜਿਹੜੇ ਲੋਕ ਇਹਨੂੰ ਬੁਰਾ ਕਹਿੰਦੇ ਸੀ, ਕਿਉਂਕਿ ਗੁਰੂ ਸਵਾਰਿਓ ਜਿੰਨਾ ਕੋਈ ਜਿਹਨੂੰ ਮਤ ਹੈ, ਜਿਹਦੇ ਤੇ ਕਿਰਪਾ ਹੈ, ਜਿੰਨੀ ਕੁ ਦ੍ਰਿਸ਼ਟੀ ਕਿਸੇ ਨੂੰ ਮਿਲੀ ਏ ਉਹਨੇ ਉਹਨਾਂ ਕੋ ਇਹਨੂੰ ਕਹਿ ਕੇ ਸੰਬੋਧਿਤ ਕਰ ਦਿੱਤਾ। ਪਰ ਜਿਹੜੇ ਲੋਕ ਜਿਨ੍ਹਾਂ ਨੇ ਜਾਣਿਆ ਉਹ ਇਹ ਤਾਂ ਮਿੱਤਰ ਹੈ, ਇਹਦੇ ਵਰਗਾ ਮਿੱਤਰ ਕੋਈ ਹੈ ਹੀ ਨਹੀਂ, ਕਿਉਂਕਿ ਇੰਨੀ ਕੁ ਤਾਕਤ ਤੁਸੀਂ ਮਹਿਸੂਸ ਕਰੋ ਕਿ ਇੱਕ ਜਗ੍ਹਾ ਇਨਸਾਨ ਬੈਠਾ ਹੁੰਦਾ, ਬੈਠਾ ਬੈਠਾ ਖੋਰੇ ਕਿੰਨੀਆਂ ਕੁ ਚੀਜ਼ਾਂ, ਕਿੰਨੇ ਕੁ ਖਿਆਲਾਤ ਇਹਦੇ ਮਨ ਦੇ ਅੰਦਰ ਇੱਕ ਸਕਿੰਟ ਦੇ ਵਿੱਚ ਘੁੰਮ ਕੇ ਚਲੇ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ। ਬੈਠਾ ਇਨਸਾਨ ਇੱਥੇ ਹੈ, ਹੱਥ ਵਿੱਚ ਮਾਲਾ ਹੈ, ਸਤਿਗੁਰੂ ਕੇ ਉਪਦੇਸ਼ ਵੀ ਸੁਣਦਾ ਪਿਆ ਹੈ, ਔਰ ਇੱਕੋ ਦਮ ਹੋਸ਼ ਆਉਂਦੀ ਤੇ ਪਤਾ ਲੱਗਦਾ ਮੈਂ ਤੇ ਕਿਤੇ ਹੋਰ ਪਹੁੰਚਿਆ ਸੀ। ਇਹ ਕਿਹੜੀ ਤਾਕਤ ਹੈ ਜਿਹੜੀ ਇਹਨੂੰ ਲੈ ਗਈ ਸੀ ਹੋਰ ਕਿਤੇ, ਔਰ ਉਸ ਵਾਲੇ ਮੰਡਲਾਂ ਦੀ ਸੈਰ ਕਰਵਾ ਕੇ ਦੁਬਾਰਾ ਇੱਥੇ ਲੈ ਆਉਂਦਾ? ਕੀ ਅਜਿਹੀ ਚੀਜ਼ ਸੀ, ਅਜਿਹੀ ਕਿਹੜੀ ਤਾਕਤ ਸੀ ਜਿਹੜੀ ਇਹਨੂੰ ਸਾਰੇ ਪਾਸੇ ਘੁਮਾ ਕੇ ਫਿਰ ਇੱਥੇ ਲੈ ਆਉਂਦੀ ਹੈ? ਤੇ ਧਿਆਨ ਦੇਣਾ, ਸਰੀਰ ਫਿਰ ਇੱਥੇ ਦਾ ਇੱਥੇ ਹੈ, ਸਰੀਰ ਨਹੀਂ ਕਿਤੇ ਗਿਆ। ਇਹ ਉਹੀ ਮਿੱਤਰ ਹੈ ਜਿਹਨੂੰ ਮਨ ਕਿਹਾ ਜਾਂਦਾ। ਤੇ ਜਦੋਂ ਇਨਸਾਨ ਭਟਕ ਜਾਂਦਾ, ਗੁਰੂ ਕਾ ਉਪਦੇਸ਼ ਚੱਲ ਰਿਹਾ ਔਰ ਮਨ ਵਿੱਚ ਵਿਕਾਰ ਆ ਗਏ ਨੇ, ਇਹ ਉਹੀ ਦੁਸ਼ਮਣ ਹੈ ਜਿਹਨੂੰ ਦੁਸ਼ਮਣ ਕਿਹਾ ਹੈ ਮਨ। ਸਤਿਗੁਰੂ ਕਿਰਪਾ ਕਰਨ, ਕਬੀਰ ਜੀ ਕਹਿੰਦੇ ਨੇ ਜਦੋਂ ਇੱਕ ਸਮਾਂ ਅਜਿਹਾ ਆਇਆ, ਹੁਣ ਅਸੀਂ ਇੱਕ ਹੋਰ ਚੀਜ਼ ਵੱਲ ਧਿਆਨ ਦੇਈਏ ਕਿ ਸਤਿਗੁਰੂ ਸਾਹਿਬਾਂ ਦਾ ਸਾਨੂੰ ਹੁਕਮ ਹੈ ਕਿ ਇੱਕ ਘੰਟਾ ਜ਼ਰੂਰ ਨਾਮ ਸਿਮਰਨ ਕਰਨਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੜੀ ਕਿਰਪਾ ਉਹਨਾਂ ਨੇ ਕਰਨੀ, ਉਹਨਾਂ ਨੇ ਕਹਿਣਾ ਸਾਧ ਸੰਗਤ ਜੀ ਇੱਕ ਘੰਟਾ ਨਾਮ ਜ਼ਰੂਰ ਜਪਣਾ। ਹੁਣ ਜਦੋਂ ਇੱਕ ਘੰਟਾ ਨਾਮ ਜਪਣਾ, ਮੈਨੂੰ ਪਤਾ ਕਿ ਮੇਰੇ ਸਤਿਗੁਰੂ ਦਾ ਹੁਕਮ ਹੈ ਇੱਕ ਘੰਟਾ ਬੈਠਣਾ ਹੀ ਬੈਠਣਾ, ਮਨ ਮੰਨੇ ਚਾਹੇ ਨਾ ਮੰਨੇ, ਸਰੀਰ ਠੀਕ ਹੈ ਜਾਂ ਨਹੀਂ ਹੈ, ਜਗ੍ਹਾ ਚੰਗੀ ਹੈ ਜਾਂ ਨਹੀਂ ਹੈ, ਮੈਂ ਕਿਤੇ ਬਾਹਰ ਅੰਦਰ ਹਾਂ, ਫਿਲਹਾਲ ਇਹ ਚੀਜ਼ ਦਾ ਧਿਆਨ ਛੱਡ ਕੇ ਇੱਕੋ ਹੀ ਧਿਆਨ ਹੋਵੇ ਕਿ ਮੇਰੇ ਗੁਰੂ ਦਾ ਹੁਕਮ ਹੈ। ਹੁਣ ਪਹਿਲੀ ਇੱਕ ਮਰਿਆਦਾ ਜਦੋਂ ਆ ਗਈ ਸਾਹਮਣੇ, ਮਨ ਨੇ ਕਹਿਣਾ ਨਹੀਂ ਹੁਣ ਸਰੀਰ ਨਹੀਂ ਠੀਕ, ਤੇ ਉਧਰੋਂ ਹੁਕਮ ਯਾਦ ਆ ਜਾਣਾ ਸਤਿਗੁਰੂ ਦਾ, ਨਹੀਂ ਤੇਰੇ ਗੁਰੂ ਦਾ ਹੁਕਮ ਹੈ, ਤੂੰ ਨਾਮ ਜਪਣਾ। ਹੁਣ ਇਹ ਜਿਹੜਾ ਮਨ ਦੁਸ਼ਮਣ ਸੀ, ਇਹ ਜਿਹੜਾ ਮਨ ਪਾਪੀ ਸੀ, ਅਪਰਾਧੀ ਸੀ, ਸਮਾਂ ਬਣਦਾ ਗਿਆ, ਨਾਮ ਜਪਦੇ ਜਪਦੇ ਇੱਕ ਸਮਾਂ ਐਸਾ ਆਇਆ ਕਿ ਇਹ ਜਿਹੜਾ ਮਨ ਹੈ ਇਹ ਗੋਡਿਆਂ ਭਰਨੇ ਹੋ ਕੇ ਥੱਲੇ ਡਿੱਗ ਪਿਆ, ਉੱਠਣ ਜੋਗਾ ਨਾ ਰਿਹਾ, ਕਿਉਂਕਿ ਇਹਨੂੰ ਪਤਾ ਮੇਰੀ ਇਹਨੇ ਗੱਲ ਨਹੀਂ ਮੰਨਣੀ, ਇਹਨੇ ਆਪਣੀ ਮਰਜ਼ੀ ਕਰਨੀ, ਇਹਨੇ ਉੱਧਰ ਤੁਰਨਾ ਜਿੱਧਰ ਇਹਦੇ ਗੁਰੂ ਦਾ ਹੁਕਮ ਹੈ। ਇੱਕ ਪਾਸੇ ਸਾਰੀ ਲੋਕਾਈ ਜਿਹੜੀ ਹੈ ਇਸ ਮਨ ਦੇ ਇਸ ਪ੍ਰਭਾਵ ਤੋਂ ਦੁਖੀ ਸੀ, ਇਸ ਮਨ ਨੂੰ ਕਈ ਤਰ੍ਹਾਂ ਦੇ ਨਾਵਾਂ ਨਾਲ ਕਹਿ ਰਹੀ ਸੀ, ਪਰ ਭਗਤ ਲੋਕਾਂ ਨੇ ਜਦੋਂ ਉਹਨਾਂ ਤੇ ਕਿਰਪਾ ਹੋਈ, ਜਦੋਂ ਇਹਦੇ ਅਜਿਹੇ ਵਿਰਾਟ ਸਰੂਪ ਨੂੰ ਵੇਖਿਆ, ਇਹਦੀ ਇੱਕ ਅਜਿਹੀ ਅਸੀਮ ਤਾਕਤ ਨੂੰ ਵੇਖਿਆ, ਤੇ ਹੈਰਾਨ ਰਹਿ ਗਏ ਕਿ ਇਹਦੇ ਵਰਗਾ ਤੇ ਮਿੱਤਰ ਹੀ ਕੋਈ ਨਹੀਂ। ਇਹ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ, ਇੱਕ ਅਜਿਹਾ ਮਿੱਤਰ ਕਿ ਜਦੋਂ ਬਖਸ਼ਿਸ਼ ਹੋਈ, ਇਹਦੀ ਤੇਜ਼ ਤਰਾਰ ਰਫਤਾਰ ਜਦੋਂ ਇਹਨਾਂ ਲੋਕਾਂ ਦੇ ਭਗਤਾਂ ਦੇ ਵਸ ਆ ਗਈ, ਤੇ ਇਸ ਤੇਜ਼ ਤਰਾਰ ਘੋੜੇ ਤੇ ਜਦੋਂ ਸਵਾਰੀ ਕਰ ਲਈ ਇਹਨਾਂ ਲੋਕਾਂ ਨੇ, ਤੇ ਪਤਾ ਲੱਗਿਆ ਠੀਕ ਹੈ ਇਹਦੇ ਵਰਗੀ ਗਤੀ ਤੇ ਕਿਸੇ ਦੀ ਨਹੀਂ, ਠੀਕ ਹੈ ਕਿ ਇਹਦੇ ਵਰਗਾ ਕੋਈ ਹੋਰ ਹੈ ਨਹੀਂ, ਪਰ ਉਦੋਂ ਪਤਾ ਲੱਗਿਆ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ, ਜਿਹੜਾ ਕਿ ਕਈ ਲੋਕਾਂ ਚ ਘੁਮਾ ਦਿੰਦਾ, ਜਿਹੜਾ ਕਿ ਇੱਕ ਪਲ ਵਿੱਚ ਗੁਰੂ ਦੇ ਦਰਸ਼ਨ ਵੀ ਕਰਵਾ ਸਕਦਾ। ਸੋ ਸਾਧ ਸੰਗਤ ਜੀ, ਇੱਥੇ ਵੀ ਗੱਲ ਆ ਰਹੀ ਏ ਕਿ ਇਸ ਵਿਵਾਨ ਬਾਰੇ ਗੱਲ ਚੱਲੀ ਸੀ ਕਿ ਇਹਦੀ ਜਿਹੜੀ ਗਤੀ ਹੈ ਉਹਦੀ ਗਤੀ ਇਸ ਤਰ੍ਹਾਂ ਹੈ ਕਿ ਜਿਵੇਂ ਮਨ ਦੀ ਗਤੀ ਹੋਵੇ, ਭਾਵ ਬਹੁਤ ਹੀ ਤੇਜ਼ ਤਰਾਰ ਇਹ ਜੋ ਵਿਵਾਨ ਹੈ ਜਦੋਂ ਇੱਥੇ ਪਹੁੰਚਿਆ, ਤੇ ਅਖੀਰ ਕਵੀ ਜੀ ਦੱਸਦੇ ਹਨ ਕਿ ਇਹਦੀ ਗਤੀ ਬਹੁਤ ਹੀ ਤੇਜ਼ ਸੀ। ਸਿਆਮਲ ਰਕਤ ਰੰਗ ਤੇ ਆਦਿਕ ਲੱਗੇ ਰਤਨ ਹੀਰੇ ਦੁਤੀ ਖਾਨ ਇਤਿਆਦਿ, ਇਹਦੇ ਉੱਪਰ ਕਈ ਤਰ੍ਹਾਂ ਦੇ ਹੀਰੇ ਲੱਗੇ ਹੋਏ ਸੀ, ਕਾਲੇ ਰੰਗ ਦੇ, ਲਾਲ ਰੰਗ ਦੇ, ਇਹ ਜਦੋਂ ਹੀਰੇ ਲੱਗੇ ਸੀ, ਜਾਹੇ ਦੇਸ਼ ਜਿਸ ਦੇਖੇ ਕੋ ਤੇ ਕਹੇ ਪਰਸ ਪਰ ਹੈ ਇਹੋ ਭਾਨ। ਕਿੱਡੀ ਵਧੀਆ ਗੱਲ ਕਵੀ ਜੀ, ਕੈਸੀ ਕਮਾਲ ਦੀ ਰਚਨਾ ਏ। ਕਵੀ ਜੀ ਦੱਸਦੇ ਨੇ ਕਿ ਜਦੋਂ ਇਹ ਵਿਮਾਨ ਜਿਹੜੇ ਵੀ ਦੇਸ਼ ਤੋਂ ਲੰਘ ਕੇ ਜਾ ਰਿਹਾ, ਹੁਣ ਨਿਗਾਹ ਜਦੋਂ ਕਿਸੇ ਦੀ ਪੈਂਦੀ ਏ ਤੇ ਉਹ ਪਤਾ ਕੀ ਕਹਿੰਦੇ ਨੇ, ਉਹਨਾਂ ਨੂੰ ਇਹ ਤੇ ਪਤਾ ਲੱਗਦਾ ਨੀ ਇਹ ਵਿਮਾਨ ਹੈ, ਉਹਦੇ ਵਿੱਚ ਰਚੇ ਜੜੇ ਹੋਏ ਜੋ ਰਤਨ ਆਦਿਕ ਹੀਰੇ ਜਵਾਹਰਾਤ ਹਨ ਉਹਨਾਂ ਦੀ ਸੁੰਦਰਤਾ ਕਵੀ ਜੀ ਦੱਸਦੇ ਨੇ ਕਿ ਲੋਕ ਕਹਿੰਦੇ ਨੇ ਇਹ ਤੇ ਸੂਰਜ ਤੁਰਿਆ ਜਾ ਰਿਹਾ ਹੈ। ਸਪਤ ਸ੍ਰਿੰਗ ਕੇ ਮਦ ਸ੍ਰਿੰਗ ਪਰ ਥਿਰਿਓ ਆਏ ਗਨ ਸਹਤ ਵਿਬਾਨ। ਇਸ ਤਰ੍ਹਾਂ ਉਸ ਸਪਤ ਸਿੰਗ ਦੇ ਉੱਪਰ ਜਿਹੜਾ ਇੱਕ ਹੇਮਕੁੰਟ ਪਰਬਤ ਸੀ ਉਸ ਜਗ੍ਹਾ ਉੱਪਰ ਆ ਕੇ ਜਦੋਂ ਉਹ ਬਿਵਾਨ ਸਾਰੇ ਹੀ ਦੇਵਤਿਆਂ ਸਹਿਤ ਆ ਕੇ ਜਦੋਂ ਟਿਕਿਆ, ਸਾਦਰ ਬਿਨੈ ਸੁਨਾਵਨ ਕੀਨਸ, ਹੇ ਤਪ ਧਨ ਤਪ ਰੂਪ ਮਹਾਨ, ਉਹਨਾਂ ਦੇਵਤਿਆਂ ਨੇ ਜਿਹੜੇ ਦੇਵਤਿਆਂ ਨੂੰ ਬ੍ਰਹਮਾ ਜੀ ਨੇ ਭੇਜਿਆ ਸੀ, ਜਦੋਂ ਇਸ ਤਪਸਵੀ ਕੋਲ ਪਹੁੰਚੇ ਬੜੇ ਹੀ ਪਿਆਰ ਦੇ ਨਾਲ ਆ ਕੇ ਹੱਥ ਜੋੜ ਕੇ ਉਸ ਤਪਸਵੀ ਨੂੰ ਨਮਸਕਾਰ ਕਰਕੇ ਕਹਿਣ ਲੱਗੇ, ਹੇ ਮਹਾਨ ਤਪਸਵੀ, ਹੇ ਤਪੱਸਿਆ ਦੇ ਹੀ ਰੂਪ, ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ। ਤਪ ਅਧਿਕੋ ਤੁਮ ਤਪ ਹੈ ਬਿਥਾਰੋ, ਤਪ ਸਾਧਕ ਤੁਮਰੇ ਨਾ ਸਮਾਨ, ਪੂਰਨ ਕਰੋ ਕਾਮਨਾ ਤਨ ਕੀ, ਪੁਰਸ਼ੋਤਮ ਪਰਮਾਰਥਵਾਨ। ਦੇਵਤੇ ਉਸ ਵਕਤ ਉਸ ਤਪਸਵੀ ਦੀ ਉਸਤਤ ਕਰਦੇ ਹੋਏ ਕਹਿ ਰਹੇ ਹਨ ਕਿ ਤਪ ਅਧਿਕੋ ਤੁਮ, ਤੁਹਾਡਾ ਜੋ ਤਪ ਹੈ, ਤੁਹਾਡੇ ਤਪ ਕਰਨ ਦੀ ਸ਼ਮਤਾ ਜੋ ਹੈ, ਤੁਹਾਡੇ ਤਪ ਦਾ ਪ੍ਰਭਾਵ ਜੋ ਹੈ ਬਹੁਤ ਹੀ ਅਧਿਕ ਹੈ, ਬਹੁਤ ਜ਼ਿਆਦਾ ਹੈ। ਤਪ ਹੈ ਵਿਥਾਰ ਹੋ, ਤੁਸੀਂ ਇਸ ਤਪੱਸਿਆ ਨੂੰ ਇੰਨਾ ਕੁ ਵਿਸਥਾਰ ਕੀਤਾ ਹੈ, ਤਪ ਸਾਧਕ ਤੁਮਰੇ ਨਾ ਸਮਾਨ, ਕੋਈ ਵੀ ਇਸ ਪਰਮਾਤਮਾ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਉੱਪਰ ਭਾਵ ਕੋਈ ਵੀ ਅਜਿਹਾ ਨਹੀਂ ਜਿਹੜਾ ਕਿ ਤੁਹਾਡੇ ਸਮਾਨ ਕੋਈ ਤਪੱਸਵੀ ਹੋਵੇ, ਤੁਸੀਂ ਸਭ ਤੋਂ ਹੀ ਮਹਾਨ ਹੋ। ਪੂਰਨ ਕਰੋ ਕਾਮਨਾ ਤਨ ਕੀ, ਪੁਰਸ਼ੋਤਮ ਪਰਮਾਰਥਵਾਨ। ਦੇਵਤੇ ਫਿਰ ਕਹਿਣ ਲੱਗੇ, ਹੇ ਪਰਮ ਅਰਥ, ਪਰਮਾਰਥਵਾਨ ਤੋਂ ਭਾਵ ਹੈ ਪਰਮ ਅਰਥ ਨੂੰ ਜਿਹੜਾ ਸਾਹਮਣੇ ਰੱਖ ਕੇ ਤੁਰਿਆ ਹੋਵੇ, ਔਰ ਅਰਥ ਹੈ ਇੱਕ ਅਜਿਹੀ ਭਾਵਨਾ, ਔਰ ਪਰਮ ਅਰਥ ਕੀ ਹੋਇਆ, ਉਸ ਸਤਿਗੁਰੂ ਵੱਲ ਧਿਆਨ ਧਰਨਾ, ਸਿਵਾਏ ਉਸ ਤੋਂ ਦੂਸਰਾ ਸੋਚਣਾ ਹੀ ਨਾ, ਦੂਸਰਾ ਵੇਖਣਾ ਹੀ ਨਾ, ਹਿਰਦੇ ਦੇ ਵਿੱਚ ਭੁੱਲ ਕੇ ਵੀ ਦੂਸਰੇ ਦੀ ਆਸ ਨਾ ਉਤਪੰਨ ਹੋਵੇ, ਅਜਿਹੀ ਅਵਸਥਾ ਉੱਤੇ ਪਹੁੰਚ ਜਾਣਾ। ਉਸ ਵਕਤ ਦੇਵਤੇ ਕਹਿਣ ਲੱਗੇ ਕਿ ਹੇ ਪਰਮੋਤਮ ਪਰਸ਼ੋਤਮ, ਭਾਵ ਸਾਰੇ ਪੁਰਸ਼ਾਂ ਤੋਂ ਉੱਤਮ, ਤੇਰੇ ਵਰਗਾ ਕੋਈ ਵੀ ਨਹੀਂ, ਤੁਸੀਂ ਜੋ ਇਹ ਤਪੱਸਿਆ ਕੀਤੀ ਹੈ, ਹੁਣ ਸਮਾਂ ਅਜਿਹਾ ਬਣ ਚੁੱਕਿਆ ਹੈ ਕਿ ਉਸ ਪਰਮਾਤਮਾ ਦੇ ਦਵਾਰ ਤੁਹਾਡੇ ਵਾਸਤੇ ਖੁੱਲੇ ਨੇ, ਉਸ ਪ੍ਰਭੂ ਨੇ ਤੁਹਾਨੂੰ ਯਾਦ ਕੀਤਾ ਹੈ, ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜੀ ਤੁਹਾਡੇ ਮਨ ਦੀ ਭਾਵਨਾ ਹੈ ਉਸ ਨੂੰ ਤੁਸੀਂ ਪੂਰੀ ਕਰੋ। ਪਰਮੇਸ਼ੁਰ ਪਰਮਾਤਮ ਪੂਰਨ ਪਰਮ ਪੁਰਖ ਆਵਾਹਨ ਕੀਨ, ਦੇਵਤੇ ਕਹਿਣ ਲੱਗੇ ਉਹ ਜੋ ਪਰਮੇਸ਼ਵਰ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ, ਪਰਮਾਤਮ ਜੋ ਕਿ ਬਹੁਤ ਹੀ ਵੱਡੀ ਆਤਮਾ ਵਾਲਾ, ਜਿਹੜਾ ਕਿ ਹਰ ਜਗ੍ਹਾ ਜਿਹੜੀ ਚੇਤਨ ਸੱਤਾ ਹੈ, ਜਿਹੜੀ ਜੋਤ ਬਲ ਰਹੀ ਹੈ ਉਹਦੀ ਹੀ ਬਲ ਰਹੀ ਹੈ, ਜੋ ਕਿ ਪੂਰਨ ਹੈ, ਪਰਮ ਪੁਰਖ ਆਵਾਹਨ ਕੀਨ, ਉਸ ਪਰਮ ਪੁਰਖ ਨੇ, ਉਸ ਅਕਾਲ ਪੁਰਖ ਨੇ ਤੁਹਾਨੂੰ ਬੁਲਾਇਆ ਹੈ। ਕਰੋ ਅਰੂੜਨ ਪਰ ਬਿਮਾਨ ਪਰ ਦਰਸ਼ਨ ਲੇ ਹੋ ਸਫਲ ਨਿਜ ਚੀਨ। ਔਰ ਦੇਵਤੇ ਦੁਸ਼ਟ ਦਮਨ ਜੀ ਕੋਲ ਇਹ ਬੇਨਤੀ ਕਰਨ ਲੱਗੇ, ਹੁਣ ਤੁਸੀਂ ਇਸ ਸੋਹਣੇ ਜੇ ਵਿਵਾਨ ਦੇ ਉੱਪਰ ਆ ਕੇ ਬੈਠਣਾ ਕਰੋ, ਇਸ ਦੇ ਉੱਪਰ ਅਸਵਾਰ ਹੋਵੋ, ਔਰ ਜਦੋਂ ਤੁਸੀਂ ਉਸ ਪਰਮਾਤਮਾ ਦੇ ਦਰਸ਼ਨ ਕਰੋਗੇ ਆਪਣੇ ਆਪ ਨੂੰ ਧਨਤਾ ਦੇ ਯੋਗ ਜਾਣ ਲੈਣਾ। ਅਖਿਲ ਲਾਲਸਾ ਪੁਰਵ ਹੋ ਆਪਣੀ, ਤੁਮ ਸਭ ਗਿਆਤਾ ਪਰਮ ਪ੍ਰਵੀਨ। ਦੇਵਤੇ ਉਸ ਵਕਤ ਫਿਰ ਇੱਕ ਹੋਰ ਗੱਲ ਕਹਿਣ ਲੱਗੇ ਕਿ ਤੁਸੀਂ ਸਭ ਕੁਛ ਗਿਆਨਵਾਨ ਹੋ, ਸਭ ਕੁਛ ਜਾਣਦੇ ਹੋ, ਬਹੁਤ ਹੀ ਪ੍ਰਵੀਨ ਹੋ, ਭਾਵ ਸ੍ਰੇਸ਼ਟ ਹੋ, ਔਰ ਤੁਸੀਂ ਅਖਿਲ ਲਾਲਸਾ ਪੁਰਵ ਹੋ ਆਪਣੀ, ਜਿਹੜੀ ਤੁਹਾਡੀ ਲਾਲਸਾ ਹਿਰਦੇ ਦੀ ਇੱਛਾ ਹੈ, ਅਖਿਲ ਤੋਂ ਭਾਵ ਜਿਹੜੀ ਨਾਸ ਨਾ ਹੋਣ ਵਾਲੀ। ਕਿਉਂਕਿ ਸਾਧ ਸੰਗਤ ਜੀ, ਲਾਲਸਾ ਤਾਂ ਲਾਲਸਾ ਹੈ, ਇੱਕ ਉਹ ਲਾਲਸਾ ਜਿਹੜੀ ਕਿ ਇੱਕ ਸਮਾਂ ਪੈ ਕੇ ਖਤਮ ਹੋ ਜਾਏਗੀ ਇੱਛਾ, ਔਰ ਇੱਕ ਅਜਿਹੀ ਇੱਛਾ ਜਿਹੜੀ ਕਦੀ ਖਤਮ ਨਹੀਂ ਹੋਣ ਵਾਲੀ, ਅਜਿਹੀ ਇੱਛਾ ਜਿਹਦੇ ਵਾਸਤੇ ਭਗਤ ਜਿਹੜੇ ਨੇ ਜਦੋਂ ਇਸ ਦੁਨੀਆਂ ਤੋਂ ਤੁਰ ਵੀ ਜਾਂਦੇ ਨੇ, ਉਹ ਇੱਛਾ ਨੂੰ ਲੈ ਕੇ ਤੁਰ ਗਏ, ਉਹਨਾਂ ਨੇ ਕਿਹਾ ਹੇ ਪਰਮਾਤਮਾ ਕਿਰਪਾ ਕਰਿਓ। ਜਦੋਂ ਸਤਿਗੁਰੂ ਖੁਸ਼ ਹੋਏ ਉਹਨਾਂ ਨੇ ਉਸ ਵਕਤ ਹੁਣ ਸਭ ਤੋਂ ਉਤਕ੍ਰਿਸ਼ਟ, ਸਭ ਤੋਂ ਉੱਤਮ ਚੀਜ਼ ਦੇਣੀ ਸੀ ਭਗਤਾਂ ਨੂੰ। ਕਿਉਂਕਿ ਜਦੋਂ ਤੁਸੀਂ ਇੱਕ ਆਮ ਮਾਮੂਲੀ ਜੀ ਉਦਾਹਰਣ ਲੈ ਲਵੋ, ਤੁਸੀਂ ਜਦੋਂ ਆਪਣੇ ਕਿਸੇ ਮਿੱਤਰ ਤੇ ਜਾਂ ਕਿਸੇ ਅਜਿਹੇ ਪ੍ਰੇਮੀ ਸ਼ਖਸ ਦੇ ਉੱਤੇ ਖੁਸ਼ ਹੁੰਦੇ ਹੋ ਤੇ ਆਪਣੇ ਮਨ ਵਿੱਚ ਆਉਂਦਾ ਕਿ ਜਿਹੜੀ ਚੀਜ਼ ਸਭ ਤੋਂ ਮੈਨੂੰ ਵਧੀਆ ਲੱਗਦੀ ਉਹ ਮੈਂ ਇਹਨਾਂ ਨੂੰ ਦੇ ਦੇਵਾਂ ਜਾਂ ਜਿਹੜੀ ਚੀਜ਼ ਉਸ ਵਕਤ ਬਹੁਤ ਵਧੀਆ ਹੋਵੇ। ਭਗਤਾਂ ਦੇ ਉੱਪਰ ਵੀ ਜਦੋਂ ਪਰਮਾਤਮਾ ਖੁਸ਼ ਹੁੰਦੇ ਨੇ ਉਸ ਵਕਤ ਪਰਮਾਤਮਾ ਹਰ ਤਰ੍ਹਾਂ ਦੇ ਭੰਡਾਰ ਖੋਲ ਕੇ ਕਹਿੰਦੇ ਨੇ ਹੇ ਭਗਤ ਜਨੋ ਜੋ ਤੁਹਾਨੂੰ ਚੰਗਾ ਲੱਗਦਾ ਉਹ ਲੈ ਲਵੋ। ਪਰ ਭਗਤ ਵੀ ਅਜਿਹੇ ਨੇ ਕਿਉਂਕਿ ਜਦੋਂ ਉਸ ਅਜਿਹੇ ਅਨੁਪਮ ਅਜਿਹੇ ਸੁੰਦਰਮਏ ਉਸ ਪਰਮਾਤਮਾ ਦੀ ਸ਼ਰਨ ਜਿਨ੍ਹਾਂ ਨੂੰ ਮਿਲ ਜਾਵੇ ਉਸ ਆਨੰਦਮਏ ਪੁਰਖ ਦਾ ਦਰਸ਼ਨ ਹੋ ਜਾਵੇ ਗੁਰੂ ਸਵਾਰਿਓ ਇਹ ਜਿਹੜੀਆਂ ਮਾਮੂਲੀ ਚੀਜ਼ਾਂ ਨੇ ਇਹਨਾਂ ਨੂੰ ਵੇਖਣਾ ਹੀ ਕੌਣ ਪਸੰਦ ਕਰੇਗਾ। ਜਿਹੜੇ ਸ਼ਹਿਦ ਨੂੰ ਹੀ ਖਾ ਲੈਣ ਉਹ ਫਿਰ ਕੋੜ ਤੁੰਮੇ ਨੂੰ ਕਦੋਂ ਆ ਕੇ ਚੱਖ ਲੈਣਗੇ। ਜਿਨ੍ਹਾਂ ਲੋਕਾਂ ਨੇ ਉਸ ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨਾਂ ਦਾ ਆਨੰਦ ਲੈ ਲਿਆ ਗੁਰੂ ਸਵਾਰਿਓ ਉਹਨਾਂ ਨੂੰ ਦੁਨੀਆਂ ਕਿੱਥੋਂ ਚੰਗੀ ਲੱਗਦੀ ਹੈ। ਭਗਤਾਂ ਨੇ ਫਿਰ ਕਿਹਾ ਹੇ ਪ੍ਰਭੂ ਇਹ ਭਗਵਾਨ ਨਾ ਸਾਨੂੰ ਰਾਜ ਚਾਹੀਦਾ। ਭਗਵਾਨ ਬੜੇ ਹੈਰਾਨ ਕਿਉਂ ਇਸ ਰਾਜ ਭਾਗ ਦੇ ਪਿੱਛੇ ਦੁਨੀਆਂ ਲੜ ਲੜ ਮਰਦੀ ਪਈ ਹੈ। ਦੁਨੀਆਂ ਜਿਹੜੀ ਹੈ ਇਸ ਰਾਜ ਭਾਗ ਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਕਤਲ ਕਰ ਦਿੰਦੀ ਹੈ ਕਿੰਨਾ ਕੁ ਬੁਰਾ ਇੱਕ ਦੂਸਰੇ ਨੂੰ ਕਰਦੀ ਹੈ। ਉਹ ਰਾਜ ਭਾਗ ਬਹੁਤ ਉਤਕ੍ਰਿਸ਼ਟ ਚੀਜ਼ ਹੈ। ਭਗਤ ਕਹਿਣ ਲੱਗੇ ਰਾਜ ਨਾ ਚਾਹੋ। ਭਗਵਾਨ ਨੇ ਕਿਹਾ ਫਿਰ ਮੁਕਤੀ ਲੈ ਲਓ। ਅਜਿਹੇ ਜੋਗੀ ਜਿਹੜੇ ਪਤਾ ਨਹੀਂ ਕਿੰਨੇ ਬਰਸ ਬੀਤ ਕੇ ਉਲਟੇ ਲਟਕੇ ਫਿਰਦੇ ਨੇ, ਕੋਈ ਅੱਗ ਵਿੱਚ ਧੂਣੀਆਂ ਤਪਾਉਂਦਾ ਫਿਰਦਾ, ਕੋਈ ਇੱਕ ਚਰਨ ਤੇ ਖੜਿਆ, ਕੋਈ ਹੱਥ ਉੱਤੇ ਖੜੇ ਕਰਕੇ ਦਰਖਤ ਵਾਂਗੂ ਇੱਕ ਜਗ੍ਹਾ ਟਿਕ ਗਿਆ ਕਿ ਮੁਕਤੀ ਮਿਲ ਜਾਵੇ। ਹੇ ਭਗਤੋ ਮੁਕਤੀ ਲੈ ਲਵੋ। ਤੇ ਉਹ ਭਗਤ ਕਹਿਣ ਲੱਗੇ ਮੁਕਤੇ ਨਾ ਚਾਹੋ। ਅਖੀਰ ਭਗਵਾਨ ਨੂੰ ਪੁੱਛਣਾ ਪਿਆ ਤੁਹਾਨੂੰ ਚਾਹੀਦਾ ਕੀ ਇਹ ਦੱਸੋ। ਅਖੀਰ ਉਹਨਾਂ ਭਗਤਾਂ ਨੇ ਫਿਰ ਜਿਹੜੀ ਸਭ ਤੋਂ ਵਧੀਆ ਅਖਿੱਲ ਲਾਲਸਾ ਜਿਹੜੀ ਸਮਾਪਤ ਨਹੀਂ ਹੋਣ ਵਾਲੀ ਉਹ ਕਹਿੰਦੇ ਨੇ ਮਨ ਪ੍ਰੀਤ ਚਰਨ ਕਮਲਾਰੇ, ਹੇ ਪ੍ਰਭੂ ਤੇਰੇ ਚਰਨ ਕਮਲਾਂ ਦੇ ਵਿੱਚ ਜਿਹੜਾ ਸਾਡਾ ਪਿਆਰ ਇਹ ਨਿਭ ਜਾਵੇ, ਕਿਰਪਾ ਕਰਿਓ। ਜਦੋਂ ਧਰਤੀ ਤੇ ਆਵੋ ਉਸ ਵਕਤ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਵੀ ਆ ਜਾਈਏ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦਾ ਪਰਸੋਂ ਅਸੀਂ ਦੁਪਹਿਰ ਦੇ ਸਮੇਂ ਉਪਦੇਸ਼ ਸੁਣ ਰਹੇ ਸਾਂ। ਸਤਿਗੁਰੂ ਜੀ ਉੱਥੇ ਜ਼ਿਕਰ ਕੀਤਾ ਹਨੂਮਾਨ ਜੀ ਦਾ ਕਿ ਹਨੂਮਾਨ ਜੀ ਵਰਗੇ ਭਗਤ ਜਿਨ੍ਹਾਂ ਨੇ ਇੱਕੋ ਹੀ ਮੰਗ ਮੰਗੀ, ਹੇ ਪਰਮਾਤਮਾ ਹੇ ਸਤਿਗੁਰੂ ਜਦੋਂ ਵੀ ਤੁਸੀਂ ਧਰਤੀ ਤੇ ਆਵੋ ਉਸ ਵਕਤ ਅਸੀਂ ਤੁਹਾਡੇ ਨਾਲ ਹੀ ਆ ਜਾਈਏ, ਜਦੋਂ ਜਾਓ ਉਦੋਂ ਚਲੇ ਜਾਈਏ। ਅਜਿਹੀ ਲਾਲਸਾ ਉਹਨਾਂ ਲੋਕਾਂ ਨੇ ਰੱਖੀ। ਅਜਿਹੇ ਲੋਕ ਜਿਨ੍ਹਾਂ ਨੇ ਸਾਰਾ ਕੁਛ ਤਿਆਗ ਕੇ ਸਿਰਫ ਇੱਕ ਚੀਜ਼ ਮੰਗੀ ਕਿ ਸਾਹਮਣੇ ਤੇਰੀ ਮੂਰਤੀ ਹੋਵੇ ਪਾਤਸ਼ਾਹ, ਆਪਣੇ ਨੇਤਰਾਂ ਨਾਲ ਤੇਰਾ ਦਰਸ਼ਨ ਕਰ ਸਕੀਏ। ਇੱਥੇ ਜੋ ਗੱਲ ਆਈ ਹੈ ਕਿ ਦੇਵਤੇ ਕਹਿੰਦੇ ਹਨ ਕਿ ਤੁਸੀਂ ਆਪਣੀ ਉਹ ਲਾਲਸਾ ਨੂੰ ਪੂਰੀ ਕਰੋ ਜਿਹੜੀ ਕਿ ਨਾਸ ਨਹੀਂ ਹੋਣ ਵਾਲੀ, ਉਹ ਸੀ ਉਹ ਭਗਵਾਨ ਦੇ ਦਰਸ਼ਨਾਂ ਦੀ। ਔਰ ਜਦੋਂ ਗੁਰੂ ਸਵਾਰਿਓ ਇਸ ਤਪਸਵੀ ਨੇ ਤਪੱਸਿਆ ਕੀਤੀ ਸੀ ਔਰ ਦੇਖੋ ਅਜਿਹੀ ਉਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ, ਤੁਸੀਂ ਆਮ ਦੁਨੀਆਂ ਦੇ ਵਿਹਾਰਕ ਪੱਖ ਵੱਲੋਂ ਵੇਖ ਲਵੋ। ਜਦੋਂ ਅਸੀਂ ਕਿਸੇ ਦੇ ਪ੍ਰਤੀ ਚੰਗੀ ਭਾਵਨਾ ਰੱਖਦੇ ਹਾਂ ਤੇ ਕੀ ਹੁੰਦਾ, ਸਾਹਮਣੇ ਵਾਲੇ ਇਨਸਾਨ ਦੇ ਪ੍ਰਤੀ ਤੁਰੰਤ ਚੰਗੀ ਭਾਵਨਾ ਪੈਦਾ ਹੋ ਹੀ ਜਾਂਦੀ ਹੈ। ਅਸੀਂ ਕਈ ਵਾਰ ਇਹ ਕਹਾਣੀ ਵੀ ਸੁਣੀ ਹੈ ਕਿ ਇੱਕ ਮਾਤਾ ਆਪਣੀ ਧੀ ਦੇ ਨਾਲ ਕਿਤੇ ਜਾ ਰਹੀ ਸੀ, ਰਸਤਾ ਕਾਫੀ ਲੰਬਾ ਪੈਡਾ ਸੀ, ਚਲਦੇ ਚਲਦੇ ਗਰਮੀ ਵੀ ਕਾਫੀ, ਸਫ਼ਰ ਦੀ ਥਕਾਨ, ਇੱਕ ਨੌਜਵਾਨ ਇਨਸਾਨ ਇੱਕ ਘੋੜੇ ਤੇ ਸਵਾਰ ਲੰਘਿਆ ਜਾਵੇ। ਮਾਤਾ ਨੇ ਕਿਹਾ ਵੇ ਪੁੱਤਰ ਇਸ ਤਰ੍ਹਾਂ ਕਰ, ਮੇਰੀ ਧੀ ਜਿਹੜੀ ਇਹਨੂੰ ਨਾਲ ਬਿਠਾ ਲੈ, ਉਮਰ ਛੋਟੀ ਹੈ, ਨਿਆਣੀ ਜੀ ਹੈ, ਥੱਕ ਗਈ ਹੋਏਗੀ, ਉਹ ਜਿੱਥੇ ਤੂੰ ਪਹੁੰਚਣਾ ਇਹ ਦੱਸ ਦੇਗੀ, ਉਹ ਸਫ਼ਰ ਤੈਨੂੰ ਵੀ ਉਤਾਰ ਦੇਵੀ। ਮੈਂ ਅਰਜ਼ ਕਰ ਰਿਹਾ ਕਿ ਇਸ ਵਕਤ ਇਸ ਮਾਤਾ ਦੇ ਅੰਦਰ ਇੱਕ ਸ਼ੁੱਧ ਵਿਚਾਰ ਸੀ, ਚੰਗਾ ਵਿਚਾਰ ਸੀ, ਔਰ ਸਾਹਮਣੇ ਨੌਜਵਾਨ ਦੇ ਅੰਦਰ ਵੀ ਇੱਕ ਸ਼ੁੱਧ ਵਿਚਾਰ ਸੀ। ਉਹਨੇ ਕਿਹਾ ਨਾ ਮਾਤਾ ਇਹ ਕੰਮ ਨਹੀਂ ਹੋਣਾ, ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ। ਹੁਣ ਸ਼ੁੱਧ ਵਿਚਾਰ ਉਧਰ ਵੀ ਸੀ ਤੇ ਇੱਧਰ ਮਾਤਾ ਦੇ ਹਿਰਦੇ ਵਿੱਚ ਆਪਣੇ ਆਪ ਉਤਪੰਨ ਹੋ ਗਿਆ। ਉਹ ਲੜਕਾ ਥੋੜੀ ਦੂਰ ਗਿਆ, ਅੰਦਰ ਪਾਪ ਆ ਗਿਆ ਕਿ ਮੈਂ ਬਿਠਾ ਹੀ ਲੈਂਦਾ ਵਧੀਆ ਸੀ, ਤੇ ਧਿਆਨ ਦੇਣਾ ਦੂਸਰੇ ਪਾਸੇ ਪਾਪ ਉਤਪੰਨ ਹੋਇਆ। ਇਹ ਉਸ ਪਰਮਾਤਮਾ ਦੀ ਅਜਿਹੀ ਖੇਡ ਹੈ ਕਿ ਤੁਰੰਤ ਇੱਧਰ ਵੀ ਇੱਕ ਅੰਦਰ ਦਾ ਵਿਚਾਰ ਜਿਹੜਾ ਉਹਨੇ ਸਮਝਾ ਦਿੱਤਾ, ਤੂੰ ਕੀ ਕਰਨ ਲੱਗੀ ਸੀ, ਮੱਤ ਤੇਰੀ ਮਾਰੀ ਗਈ ਸੀ। ਇੱਕ ਗੈਰ ਨੌਜਵਾਨ ਜਿਹੜਾ ਜਾਣਦਾ ਨਹੀਂ, ਪਛਾਣਦਾ ਨਹੀਂ, ਕੋਈ ਸਮਝ ਨਹੀਂ, ਉਸ ਇਨਸਾਨ ਦੇ ਨਾਲ ਆਪਣੀ ਧੀ ਨੂੰ ਤੁਰਨ ਲੱਗੀ ਸੀ। ਤੁਰੰਤ ਜਦੋਂ ਉਹ ਆਇਆ ਲੜਕਾ ਵਾਪਸ ਕਹਿਣ ਲੱਗਾ ਮਾਤਾ ਜੀ ਇਸ ਤਰ੍ਹਾਂ ਕਰੋ ਇਹ ਲੜਕੀ ਨੂੰ ਬਿਠਾ ਦਿਓ ਨਾਲ, ਤੇ ਉਹ ਮਾਤਾ ਕਹਿਣ ਲੱਗੀ ਜਿਹੜੇ ਪਰਮੇਸ਼ਵਰ ਨੇ ਤੇਰੇ ਅੰਦਰ ਜਿਹੜਾ ਵਿਚਾਰ ਬਦਲਿਆ ਉਹਨੇ ਮੈਨੂੰ ਜੁਣਾ ਦਿੱਤਾ ਕਿ ਹੁਣ ਇਹ ਕੰਮ ਨਹੀਂ ਕਰਨਾ। ਅਰਜ਼ ਕਰਨ ਤੋਂ ਭਾਵ ਜਿਸ ਤਰ੍ਹਾਂ ਤੁਸੀਂ ਇੱਕ ਚੁੰਬਕ ਦਾ ਟੁਕੜਾ ਦੇਖਦੇ ਹੋ, ਜਦੋਂ ਚੁੰਬਕ ਦੇ ਵੱਡੇ ਹਿੱਸੇ ਦੇ ਸਾਹਮਣੇ ਆਏਗਾ, ਉਹਨਾਂ ਨੂੰ ਜਦੋਂ ਨੇੜੇ ਕਰੋਗੇ, ਹੋ ਸਕਦਾ ਤੁਹਾਡੇ ਹੱਥ ਦੇ ਵਿੱਚੋਂ ਆਪਣੇ ਆਪ ਚੁੰਬਕ ਨਿਕਲ ਕੇ ਉਹਦੇ ਨਾਲ ਲੱਗੇਗੀ। ਇੱਕ ਚੁੰਬਕ ਦੇ ਨਾਲ ਲੋਹਾ ਆਏਗਾ, ਕਿਉਂਕਿ ਇਹਨਾਂ ਦਾ ਆਪਸ ਵਿੱਚ ਖਿਚਾਵ ਇੰਨਾ ਹੈ, ਕਸ਼ਿਸ਼ ਅਜਿਹੀ ਹੈ ਕਿ ਇੱਕ ਦੂਜੇ ਦੇ ਨਾਲ ਟੱਚ ਹੋ ਜਾਣਗੇ, ਲੱਗ ਜਾਣਗੇ। ਇਸੇ ਤਰ੍ਹਾਂ ਗੁਰੂ ਸਵਾਰਿਓ, ਜਦੋਂ ਇਨਸਾਨ ਇੱਕ ਦੁਨਿਆਵੀ ਤੌਰ ਤੇ ਕਿਸੇ ਪ੍ਰਤੀ ਜੈਸਾ ਵਿਵਹਾਰ ਰੱਖਦਾ, ਜੈਸੀ ਸੋਚ ਰੱਖਦਾ, ਸਾਹਮਣੇ ਵੈਸਾ ਇਨਸਾਨ ਇਹਨੂੰ ਮਿਲ ਜਾਂਦਾ। ਔਰ ਗੱਲ ਜਦੋਂ ਆ ਜਾਵੇ ਉਸ ਪਰਮਾਤਮਾ ਦੀ, ਉਸ ਖੁਦਾ ਦੀ, ਉਸ ਪਰਮਾਤਮਾ ਅਕਾਲ ਪੁਰਖ ਦੀ, ਜਦੋਂ ਇਨਸਾਨ ਉਹਦੇ ਪ੍ਰਤੀ ਜਿਹੜੀ ਸ਼ਰਧਾ ਰੱਖ ਕੇ ਸੇਵਾ ਕਰੇ, ਅਸੀਂ ਨੌ ਤਰ੍ਹਾਂ ਦੀ ਭਗਤੀ ਦਾ ਜ਼ਿਕਰ ਕਈ ਵਾਰ ਸੁਣਿਆ, ਉਹਦੇ ਵਿੱਚ ਇੱਕ ਸਖਾ ਭਗਤੀ ਵੀ ਹੈ, ਉਹਦੇ ਵਿੱਚ ਆਪਣਾ ਆਪ ਸਮਰਪਣ ਕਰਨ ਦੀ ਭਾਵਨਾ ਵੀ ਹੈ, ਉਹਦੇ ਵਿੱਚ ਨਾਮ ਜਪਣਾ ਵੀ ਹੈ, ਸਾਧ ਸੰਗਤ ਵੀ ਕਰਨਾ ਹੈ, ਉਹਦੇ ਵਿੱਚ ਕੀਰਤਨ ਭਗਤੀ ਵੀ ਹੈ, ਇਤਿਆਦਿ ਕਈ ਤਰ੍ਹਾਂ ਦੀ ਭਗਤੀਆਂ ਨੇ। ਇਹ ਕਹਿ ਸਕਦੇ ਹੋ ਕਿ ਜਿਹੜੀ ਖਿੱਚ ਤੁਹਾਡੇ ਅੰਦਰ ਪੈਦਾ ਹੋ ਗਈ ਉਸ ਪਰਮਾਤਮਾ, ਜਿਹੜਾ ਕਿ ਬਹੁਤ ਹੀ ਵੱਡੀ ਇੱਕ ਅਜਿਹੀ ਖਿੱਚ ਦਾ ਇੱਕ ਅਜਿਹਾ ਸਮੂਹ ਹੈ ਕਿ ਜਿਹਦੇ ਵਿੱਚ ਇੰਨੀ ਕੁ ਖਿੱਚ ਪੈਦਾ ਹੋਈ, ਤੁਰੰਤ ਉਹਦੇ ਵਿੱਚ ਵਿਲੀਨ ਹੋ ਜਾਵਾਂਗੇ। ਅਸੀਂ ਦਸਵੇਂ ਪਾਤਸ਼ਾਹ ਜੀ ਦਾ ਉਹ ਇਤਿਹਾਸ ਸੁਣਦੇ ਹਾਂ, ਜਿਹਦੇ ਵਿੱਚ ਸਤਿਗੁਰੂ ਜੀ, ਕਈ ਵਾਰ ਇਹ ਸਾਖੀ ਸੁਣਨ ਨੂੰ ਸਾਨੂੰ ਮਿਲੀ ਕਿ ਨਾਰਦ ਮੁਨੀ ਜਦੋਂ ਦਸਵੇਂ ਪਾਤਸ਼ਾਹ ਕੋਲ ਆਏ, ਇੱਕ ਖੰਭ ਕੁਛ ਲੈ ਕੇ ਆਏ, ਜਿਹੜੇ ਆ ਕੇ ਮੱਥਾ ਟੇਕ ਦਿੱਤੇ। ਹੁਣ ਸਿੱਖਾਂ ਨੇ ਵੇਖਿਆ ਕਈ ਤਰ੍ਹਾਂ ਦੀ ਭੇਟਾਵਾਂ ਚੜ੍ਹਦੀਆਂ ਸੀ, ਅੱਜ ਕੁਛ ਨਵੀਂ ਚੀਜ਼ ਆ ਗਈ, ਇਹ ਖੰਭਾਂ ਦਾ ਕੀ ਮਤਲਬ ਹੈ। ਅਖੀਰ ਮੈਂ ਆਪਣੀ ਜੋ ਅਰਜ਼ ਕਰ ਰਿਹਾ ਉੱਥੇ ਪਹੁੰਚਾ ਕਿ ਸਤਿਗੁਰੂ ਜੀ ਨੇ ਸਾਰਿਆਂ ਦੇ ਮਨਾਂ ਦੇ ਸੰਸੇ ਦੂਰ ਕਰਨੇ ਸੀ, ਔਰ ਇੱਕ ਕੋਤਕ ਬਣਾਇਆ ਜਿਹਦੇ ਨਾਲ ਕੁਛ ਨਵਾਂ ਦੱਸਣ ਦੀ ਸਤਿਗੁਰੂ ਜੀ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਪਤਾ ਲੱਗੇ। ਉਹ ਇੱਕ ਅਜਿਹੇ ਪੰਛੀ ਦੇ ਪੰਖ ਸਨ ਜਿਹੜਾ ਕਿ ਆਕਾਸ਼ ਮਾਰਗ ਵਿੱਚ ਮੰਨਿਆ ਜਾਂਦਾ ਇੱਕ ਨਵਾਂ, ਇੱਕ ਵੱਖਰਾ ਲੋਕ ਹੈ ਜਿੱਥੋਂ ਦਾ ਉਹ ਪੰਛੀ ਹੈ, ਔਰ ਉਹਦੇ ਖੰਭ ਜਿਹਦੇ ਨਾਲ ਲੱਗ ਗਏ ਉਹਦੇ ਦੇਸ਼ ਵਿੱਚ ਹੀ ਲੈ ਜਾਣਗੇ। ਪਾਤਸ਼ਾਹ ਜੀ ਨੇ ਕਿਹਾ ਕਿ ਇਹ ਤੀਰਾਂ ਨਾਲ ਇਹਨਾਂ ਖੰਭਾਂ ਨੂੰ ਜੜ ਦਿੱਤਾ ਜਾਵੇ, ਲਗਾ ਦਿੱਤਾ ਜਾਵੇ। ਜਦੋਂ ਆਕਾਸ਼ ਮਾਰਗ ਵਿੱਚ ਉਸ ਤੀਰ ਨੂੰ ਛੱਡਿਆ ਤੇ ਸਤਿਗੁਰਾਂ ਕਿਹਾ ਸਾਰੇ ਸਿੱਖ ਜਾਓ ਇਹ ਤੀਰਾਂ ਨੂੰ ਲੱਭ ਕੇ ਲਿਆਓ। ਮੈਂ ਅਰਜ਼ ਕਰ ਰਿਹਾ ਕਿ ਜੈਸੀ ਖਿੱਚ ਹੋਏਗੀ ਵੈਸੀ ਸਾਹਮਣੇ ਪ੍ਰਗਟ ਹੋਏਗੀ, ਹੋਏਗੀ ਪੱਕਾ। ਅਖੀਰ ਹੋਇਆ ਕਿ ਇੱਕ ਦੋ ਤਿੰਨ ਚਾਰ ਚਲਦੇ ਚਲਦੇ ਸਾਰੇ ਤੀਰ ਗਾਇਬ, ਥੱਲੇ ਤੇ ਉਤਰਿਆ ਹੀ ਨਾ ਕੋਈ। ਸਤਿਗੁਰਾਂ ਨੇ ਕਿਹਾ ਹਾਂ ਭਾਈ ਤੀਰ ਲਿਆਏ ਹੋ। ਨਹੀਂ ਸਤਿਗੁਰੂ ਜੀ, ਉਹ ਮਿਲੇ ਨਹੀਂ। ਅਖੀਰ ਸਤਿਗੁਰਾਂ ਕਿਹਾ ਇਹ ਇੱਕ ਅਜਿਹੇ ਪੰਛੀ ਦੇ ਖੰਭ ਸਨ ਕਿ ਇਹਦੇ ਨਾਲ ਜਦੋਂ ਤੀਰ ਲੱਗੇ ਤੇ ਉਹ ਆਪਣੇ ਦੇਸ਼ ਚ ਲੈ ਗਿਆ, ਉਸ ਅਕਾਲ ਪੁਰਖ ਦਾ ਜੋ ਨਾਮ ਹੈ। ਜਦੋਂ ਕਿਰਪਾ ਗੁਰੂ ਕਰੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੇ, ਭਾਈ ਗੁਰਦਾਸ ਜੀ ਦੀ ਵਾਰਾਂ ਦੇ ਉਸ ਮੁਤਾਬਕ ਇਹ ਨਾਮ ਅਜੇ ਹੈ, ਜਿੱਥੋਂ ਉਤਪੰਨ ਹੋਇਆ ਉਸ ਸਤਿਗੁਰੂ ਜੀ ਦੇ ਵਿੱਚ ਹੀ ਇਸ ਇਨਸਾਨ ਨੂੰ ਵਿਲੀਨ ਕਰ ਦੇਵੇਗਾ। ਜਿਸ ਤਰ੍ਹਾਂ ਉਹ ਖੰਭ ਉਸ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ, ਇਸੇ ਤਰ੍ਹਾਂ ਗੁਰੂ ਸਵਾਰਿਓ, ਇਨਸਾਨ ਦੇ ਅੰਦਰ ਇਹ ਜਿਹੜੀ ਨੌ ਤਰ੍ਹਾਂ ਦੀ ਭਗਤੀ ਹੈ, ਇਹ ਕਹਿ ਲਓ ਕਿ ਇੱਕ ਖਿੱਚ ਹੈ, ਇੱਕ ਅਜਿਹੀ ਕਸ਼ਿਸ਼ ਹੈ ਕਿ ਜੇ ਇਨਸਾਨ ਦੇ ਅੰਦਰ ਨਾਮ ਦੀ ਕਸ਼ਿਸ਼ ਜਾਗ ਪਈ, ਉਹ ਪਰਮਾਤਮਾ ਜਿਹਦਾ ਉਹ ਨਾਮ ਹੈ ਉਸ ਨਾਮੀ ਵਿੱਚ ਵਿਲੀਨ ਹੋ ਸਕਦਾ ਹੈ। ਜੇ ਇਨਸਾਨ ਦੇ ਅੰਦਰ ਮਿੱਤਰਤਾ ਵਾਲੀ ਕਸ਼ਿਸ਼, ਮਿੱਤਰਤਾ ਵਾਲੀ ਖਿੱਚ ਜਾਗ ਪਈ, ਤੇ ਉਹ ਸਤਿਗੁਰੂ ਜਿਹਦੇ ਬਾਰੇ ਦੱਸਿਆ ਗਿਆ ਕਿ ਉਹ ਸਤਿਗੁਰੂ ਜਿਹੜਾ ਮੇਰਾ ਸਭ ਤੋਂ ਪ੍ਰਿਯ ਸਖ ਹੈ, ਸਭ ਤੋਂ ਵਧੀਆ ਮਿੱਤਰ ਹੈ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਇੱਥੇ ਤੱਕ ਦੱਸਿਆ ਗਿਆ ਉਹ ਸਭ ਤੋਂ ਵੱਡਾ ਮਿੱਤਰ ਹੈ। ਇੱਥੇ ਤੱਕ ਦੱਸਿਆ ਗਿਆ ਕਿ ਉਸ ਕੱਚਿਆਂ ਨਾਲ ਤੋੜ ਕੇ ਉਸ ਸੱਚੇ ਮਿੱਤਰ ਨਾਲ ਜਦੋਂ ਲਾ ਲਈਏ, ਇੱਥੇ ਇਹ ਪਾਠ ਜਿਹੜਾ ਆਉਂਦਾ ਢੂਡ ਸੱਜਣ ਸੰਤ ਪੱਕਿਆ, ਉਹਨੂੰ ਸੱਜਣ ਕਿਹਾ ਜਾਂਦਾ, ਸੰਤ ਕਿਹਾ ਜਾਂਦਾ। ਜਦੋਂ ਗੁਰੂ ਸਵਾਰਿਓ ਕਿਸੇ ਤਰ੍ਹਾਂ ਦੀ ਖਿੱਚ ਅੰਦਰ ਆ ਜਾਵੇ, ਉਸ ਪਰਮਾਤਮਾ ਚ ਵਿਲੀਨ ਹੋ ਜਾਈਦਾ। ਸੋ ਅਰਜ਼ ਕਰ ਰਿਹਾ ਕਿ ਇੱਥੇ ਜਿਹੜੀ ਗੱਲ ਆਈ ਹੈ ਕਿ ਇੱਥੇ ਤਪਸਵੀ ਜਿਹੜਾ ਇਹਦੇ ਅੰਦਰ ਵੀ ਇੱਕ ਖਿੱਚ ਹੈ, ਉਹ ਅਜਿਹੀ ਕਿ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਜਦੋਂ ਸਤਿਗੁਰੂ ਕਿਰਪਾ ਕਰਨ ਕੁਛ ਅਜਿਹੀ ਇੱਛਾ ਇਨਸਾਨ ਦੇ ਅੰਦਰ ਹੋਵੇ, ਉਹ ਅਵਸ਼ ਪੂਰੀ ਹੁੰਦੀ ਹੈ। ਪਰ ਗੱਲ ਕੀ, ਸੋਚਣਾ ਇਹ ਪਏਗਾ ਕਿ ਅਸੀਂ ਪਰਮਾਤਮਾ ਕੋਲੋਂ ਮੰਗਦੇ ਕੀ ਹਾਂ। ਸੋ ਦੇਵਤੇ ਕਹਿ ਰਹੇ ਨੇ ਕਿ ਹੇ ਤਪਸਵੀ, ਉਸ ਪਰਮਾਤਮਾ ਨੇ ਤੁਹਾਨੂੰ ਯਾਦ ਕੀਤਾ ਹੈ, ਔਰ ਤੁਸੀਂ ਜਦੋਂ ਉਸ ਦੇ ਦਰਸ਼ਨ ਕਰੋਗੇ, ਆਪਣੀ ਇਸ ਜਿਹੜੀ ਤੁਹਾਡੇ ਅੰਦਰ ਅਜਿਹੀ ਕਸ਼ਿਸ਼, ਅਜਿਹੀ ਇੱਛਾ ਜਿਹੜੀ ਕਿ ਨਾਸਵਾਨ ਨਹੀਂ, ਜਿਹੜੀ ਕਿ ਨਾਸ ਨਹੀਂ ਹੋਏਗੀ, ਉਹ ਇੱਛਾ ਤੁਸੀਂ ਆਪਣੀ ਪੂਰੀ ਕਰ ਲਿਓ। ਸ੍ਰੀ ਮੁਖ ਪ੍ਰਭੂ ਅਕਾਲ ਕੀ ਆਗਿਆ ਸੁਨਤ ਭਈ ਪੁਲ ਕਾਬਲ ਆਏ। ਜਦੋਂ ਦੁਸ਼ਟ ਦਮਨ ਜੀ ਨੇ ਉਹਨਾਂ ਦੇਵਤਿਆਂ ਦੇ ਕੋਲੋਂ ਉਸ ਅਕਾਲ ਪੁਰਖ ਦੀ ਆਗਿਆ ਨੂੰ ਸੁਣਿਆ ਕਿ ਮੈਨੂੰ ਉਹ ਬੁਲਾ ਰਹੇ ਨੇ, ਇਸ ਗੱਲ ਨੂੰ ਸੁਣਦੇ ਸਾਰ ਉਹਨਾਂ ਦੇ ਸਰੀਰ ਤੇ ਪੁਲਕਾਵਲੀ ਛਾ ਗਈ, ਭਾਵ ਰੋਮ ਖੜੇ ਹੋ ਗਏ। ਉਰ ਆਨੰਦ ਅਸ਼ਰੂ ਭਰ ਆਏ, ਪ੍ਰੇਮ ਵਿਖੇ ਗਦ ਗਦ ਬਚ ਗਾਏ। ਹਿਰਦੇ ਦੇ ਵਿੱਚ ਆਨੰਦ ਨਾਲ ਪਰਿਪੂਰਨ ਹੋ ਗਏ। ਔਰ ਉਹ ਜਿਹੜਾ ਆਨੰਦ ਹੈ, ਅਜਿਹਾ ਉਹਨੇ ਉਹਦਾ ਅਸਰ ਵਿਖਾਇਆ, ਇੱਕ ਆਨੰਦ ਦੀ ਅਜਿਹੀ ਲਹਿਰ ਉਤਪੰਨ ਹੋਈ ਕਿ ਉਹ ਜਿਹੜੀ ਅੱਖਾਂ ਰਾਹੀਂ ਅਥਰੂ ਬਣ ਕੇ ਬਾਹਰ ਜਦੋਂ ਵਹਿ ਤੁਰੀ, ਪ੍ਰੇਮ ਵਿਖੇ ਗਦ ਗਦ ਬਚ ਗਾਏ। ਔਰ ਪ੍ਰੇਮ ਦੇ ਵਿਖੇ ਬਾਣੀ ਅਜਿਹੀ ਗਦ ਗਦ ਹੋ ਗਈ ਕਿ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਤਪਸਵੀ ਨੇ ਉਸ ਅਕਾਲ ਪੁਰਖ ਦੀ ਉਸਤੁਤੀ ਕੀਤੀ। ਕ੍ਰਿਸ਼ ਤਨ ਜੁਸਟ ਪੁਸ਼ਟ ਰਿਸ਼ਟੇਅਤ ਸਿੱਖਿਅਨ ਕੋ ਸ਼ੁਭਤਾ ਦਰਸਾਏ। ਔਰ ਜੋ ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ ਹੈ ਕਿ ਇਸ ਤਪਸਵੀ ਦੀ ਸਰੀਰਕ ਹਾਲਤ ਕਵੀ ਜੀ ਦੱਸ ਕੇ ਆਏ ਨੇ ਕਿ ਇਸ ਤਰ੍ਹਾਂ ਦੀ ਹਾਲਤ ਹੋ ਗਈ ਏ, ਸਰੀਰ ਦੇ ਉੱਤੇ ਮਾਸ ਨਹੀਂ ਰਹਿ ਗਿਆ, ਬਿਲਕੁਲ ਪਿੰਜਰ ਨਜ਼ਰ ਆ ਰਿਹਾ। ਪਰ ਜਦੋਂ ਇਹ ਅਲਫਾਜ਼ ਸੁਣੇ ਕਿ ਉਸ ਅਕਾਲ ਪੁਰਖ ਨੇ ਮੈਨੂੰ ਯਾਦ ਕੀਤਾ ਹੈ, ਕਵੀ ਜੀ ਦੱਸਦੇ ਨੇ ਜਿਹੜਾ ਬਿਲਕੁਲ ਕਮਜ਼ੋਰ ਜਿਹਾ ਸਰੀਰ ਸੀ, ਇਸ ਤਰ੍ਹਾਂ ਮਾਨੋ ਬਿਲਕੁਲ ਰਿਸ਼ਟ ਪੁਸ਼ਟ ਹੋ ਗਿਆ ਹੋਵੇ। ਔਰ ਜਿਹੜੇ ਉਸ ਦੁਸ਼ਟ ਦਮਨ ਜੀ ਦੇ ਕੋਲ ਬੈਠੇ ਹੋਏ ਹੋਰ ਤਪਸਵੀ ਨੇ, ਜਿਨ੍ਹਾਂ ਬਾਰੇ ਕਵੀ ਜੀ ਦੱਸ ਰਹੇ ਨੇ, ਇਹ ਸਾਰੇ ਇਹਨਾਂ ਦੇ ਚੇਲੇ ਕਹਿ ਲਓ, ਸਿੱਖ ਕਹਿ ਲਓ, ਸ਼ਿਸ਼ ਕਹਿ ਲਓ, ਇਹ ਜਿੰਨੇ ਵੀ ਨੇ, ਇਹ ਸਾਰੇ ਆਪਣੇ ਨੇਤਰਾਂ ਨਾਲ ਵੇਖਦੇ ਨੇ ਕਿ ਬਿਲਕੁਲ ਰਿਸ਼ਟ ਪੁਸ਼ਟ ਸਰੀਰ ਹੋ ਗਿਆ ਇਹਨਾਂ ਦਾ। ਆਸਵਾਸਨ ਕਰ ਸਭਹਿਨ ਕੇਰਾ ਮ੍ਰਿਦੁਲ ਸੁਖਦ ਕੈ ਸ਼੍ਰੇਯ ਸੁਨਾਏ। ਔਰ ਆਪਸ ਵਿੱਚ ਇਹਨਾਂ ਤਪਸਵੀਆਂ ਨੇ, ਦੁਸ਼ਟ ਦਮਨ ਜੀ ਨੇ ਆਪਸ ਵਿੱਚ ਸਾਰੀ ਇੱਕ ਦੂਜੇ ਦੀ ਸਾਰੀ ਗੱਲਬਾਤ ਪੁੱਛੀ, ਸਰੀਰ ਦਾ ਹਾਲ ਪੁੱਛਿਆ, ਇਤਿਆਦ ਕਈ ਤਰ੍ਹਾਂ ਦੇ ਬਚਨ ਜਦੋਂ ਕੀਤੇ। ਉਸ ਤੋਂ ਬਾਅਦ ਕਰੀ ਅਕਾਲ ਪੁਰਖ ਦਿਸ਼ ਬੰਧਨ ਪਹੁੰਚੇ ਪੁਨਹ ਸਮੀਪ ਵਿਬਾਨ। ਅਖੀਰ ਸਾਰੇ ਵਾਰਤਾਲਾਪ ਤੋਂ ਬਾਅਦ ਦੁਸ਼ਟ ਦਮਨ ਜੀ ਇਸ ਸੁੰਦਰ ਵਿਬਾਨ ਦੇ ਨਜ਼ਦੀਕ ਜਦੋਂ ਪਹੁੰਚੇ, ਝਾਲਰ ਮੁਕਤਾਲਰ ਕਤ ਚੋਹ ਦਿਸ਼ ਬੀਚ ਬੈਠ ਕਾ ਬਨੀ ਮਹਾਨ। ਔਰ ਉਸ ਵਿਵਾਨ ਬਾਰੇ ਕਵੀ ਜੀ ਦੱਸ ਰਹੇ ਹਨ ਕਿ ਉਸ ਵਿਵਾਨ ਦੇ ਵਿੱਚ ਜਿਹਦੇ ਵਿੱਚ ਇਸ ਤਪਸਵੀ ਨੇ ਜਾ ਕੇ ਬੈਠਣਾ ਕੀਤਾ, ਉਹਦੇ ਆਸੇ ਪਾਸੇ ਝਾਲਰਾਂ ਦੇ ਰੂਪ ਵਿੱਚ ਜੋ ਹੀਰੇ ਜਵਾਹਰਾਤ ਆਦਿਕ ਲਟਕ ਰਹੇ ਸਨ, ਜੋ ਕਿ ਬਹੁਤ ਹੀ ਸੁੰਦਰ ਲੱਗ ਰਹੇ ਸੀ। ਤੀਨ ਪ੍ਰਦਕਸ਼ਨ ਦੀਨਸ ਫਿਰ ਕਰ ਨਮਰੀ ਹੋਏ ਅਰੂਢੇ ਜਾਨ। ਇਸ ਤਰ੍ਹਾਂ ਦੁਸ਼ਟ ਦਮਨ ਉਸ ਵਿਵਾਨ ਦੀ ਸੁੰਦਰਤਾ ਜਿਹਦੇ ਬਾਰੇ ਦੱਸ ਕੇ ਹਟੇ ਨੇ ਕਵੀ ਜੀ, ਇਸ ਵਿਵਾਨ ਦੇ ਆਲੇ ਦੁਆਲੇ ਤਿੰਨ ਵਾਰ ਪਰਿਕਰਮਾ ਕਰਕੇ ਨਮਸਕਾਰ ਕਰਕੇ ਉਸ ਵਿਵਾਨ ਦੇ ਵਿੱਚ ਬੈਠ ਗਏ। ਪਰਮ ਗੁਰੂ ਮਹਿਮਾਨ ਕੋ ਕੀਨਸ ਗਮਨ ਚਾਹਿਓ ਦਰਸ਼ਨ ਇਸ਼ਠਾਨ। ਔਰ ਉਸ ਜੋ ਪਰਮ ਗੁਰੂ ਹੈ, ਉਸ ਅਕਾਲ ਪੁਰਖ ਬਾਰੇ ਕਵੀ ਜੀ ਦੱਸਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਦੁਸ਼ਟ ਦਮਨ ਨੇ ਆਪਣਾ ਧਿਆਨ ਨੂੰ ਲਗਾਇਆ ਔਰ ਬੜੇ ਹੀ ਪਿਆਰ ਦੇ ਨਾਲ ਉਹਨਾਂ ਦੇ ਚਰਨਾਂ ਵਿੱਚ ਜਾਣ ਦੀ ਇੱਛਾ ਜਿਹੜੀ ਹੈ ਦੁਸ਼ਟ ਦਮਨ ਨੇ ਆਪਣੇ ਹਿਰਦੇ ਵਿੱਚ ਉਜਾਗਰ ਕੀਤੀ। ਕਰਿਓ ਗਮਨ ਕੋ ਮੁਨ ਜਬੈ ਬੇਗ ਵਿਸਾਲ ਬਿਮਾਨ ਤੁਰ ਨਹੀਂ ਉਰਦ ਉਠਿਓ ਚੱਲਿਓ ਜਾਤ ਜਿਮ ਪਾਨ। ਕਵੀ ਜੀ ਦੱਸਦੇ ਹਨ ਕਿ ਜਦੋਂ ਇਸ ਤਪਸਵੀ ਨੇ ਭਾਵ ਦੁਸ਼ਟ ਦਮਨ ਨੇ ਉਸ ਵਿਵਾਨ ਵਿੱਚ ਬੈਠਣਾ ਕੀਤਾ, ਔਰ ਵਿਵਾਨ ਦੀ ਗਤੀ ਬਾਰੇ ਪਹਿਲਾਂ ਹੀ ਦੱਸ ਚੁੱਕੇ ਨੇ ਕਿ ਆਪਣੀ ਉਸ ਗਤੀ ਦੇ ਨਾਲ ਵਿਵਾਨ ਜਦੋਂ ਬੜੀ ਹੀ ਗਤੀ ਨਾਲ ਉੱਪਰ ਉੱਠਿਆ, ਚੱਲਿਓ ਜਾ ਤੇ ਜਿਮ ਭਾਨ, ਔਰ ਆਕਾਸ਼ ਮਾਰਗ ਰਾਹੀਂ ਇਸ ਤਰ੍ਹਾਂ ਜਾ ਰਿਹਾ ਹੈ ਕਿ ਵੇਖਣ ਨੂੰ ਪ੍ਰਤੀਤ ਹੁੰਦਾ ਕਿ ਕੋਈ ਵਿਵਾਨ ਨਹੀਂ, ਭਾਵ ਕੋਈ ਸੂਰਜ ਜਾ ਰਿਹਾ ਹੋਵੇ। ਬੇਗ ਬਿਮਾਨ ਸਮਾਨ ਜੋ ਮਨ ਕੇ ਨਿਮਖ ਬਿਖੈ ਪਹੁੰਚੋ ਦਰਬਾਰ। ਉਸ ਬਿਵਾਨ ਬਾਰੇ ਦੱਸਦੇ ਹਨ ਕਿ ਜਿਹਦੀ ਗਤੀ ਬਿਲਕੁਲ ਮਨ ਦੇ ਸਦ੍ਰਸ਼ ਸੀ, ਮਨ ਵਰਗੀ ਤੇਜ਼ ਗਤੀ ਸੀ, ਭਾਵ ਬਹੁਤ ਹੀ ਨਿਮਖ ਦੇ ਵਿੱਚ, ਬਹੁਤ ਹੀ ਘੱਟ ਸਮੇਂ ਦੇ ਵਿੱਚ ਅਖੀਰ ਇਹ ਜੋ ਵਿਵਾਨ ਹੈ ਉਸ ਪਰਮਾਤਮਾ ਦੇ ਜਦੋਂ ਦਵਾਰ ਵਿੱਚ ਪਹੁੰਚਿਆ, ਸ਼ਰੀਦਾਰ ਦਰਸ਼ਨ ਪ੍ਰਿਯ ਠਾਂਡੇ ਸਿੰਘ ਪੌਰ ਜਨ ਰਜਤ ਪਹਾੜ, ਉਸ ਭਗਵਾਨ ਦੇ ਦਰਬਾਰ ਦੇ ਵਿੱਚ ਸਿੰਘ ਪੌਰ ਭਾਵ ਇੱਕ ਅਜਿਹਾ ਦਰਵਾਜ਼ਾ, ਸਿੰਘ ਤੋਂ ਭਾਵ ਲੈ ਲਓ ਵੱਡਾ, ਪੌਰ ਤੋਂ ਭਾਵ ਉਸ ਦਰਵਾਜ਼ਾ, ਜਿਵੇਂ ਕਹਿ ਲਓ ਕਿ ਆਪਾਂ ਕਿਸੇ ਨਗਰ ਦਾ ਨਾਮ, ਉਸ ਤੋਂ ਬਾਅਦ ਉਹਦਾ ਨਾਮ ਪੁਰ ਆ ਜਾਂਦਾ, ਜਿਵੇਂ ਕਿ ਰਾਮਪੁਰ ਇਤਿਆਦਿ ਕੋਈ ਵੀ ਗ੍ਰਾਮ ਹੁੰਦਾ, ਉਹ ਪੁਰ ਤੋਂ ਭਾਵ ਲਿਆ ਗਿਆ ਪੌਰ। ਇੱਕ ਵੱਡਾ ਜਿਹਾ ਨਗਰ ਦੇ ਬਾਹਰ ਦਰਵਾਜ਼ਾ ਹੁੰਦਾ ਸੀ, ਇਸ ਤਰ੍ਹਾਂ ਜਦੋਂ ਭਗਵਾਨ ਦੀ ਉਸ ਦਰਗਾਹ ਵਿੱਚ ਪਹੁੰਚੇ, ਇੱਕ ਜਿਹੜਾ ਵੱਡਾ ਦਰਵਾਜ਼ਾ ਜਿਹਨੂੰ ਸਿੰਘ ਪੌਰ ਕਿਹਾ ਜਾਂਦਾ, ਕਵੀ ਜੀ ਕਹਿੰਦੇ ਨੇ ਉਹ ਦਰਵਾਜ਼ਾ ਇਸ ਤਰ੍ਹਾਂ ਸੀ ਮਾਨੋ ਕਿ ਇੱਕ ਚਾਂਦੀ ਦਾ ਵੱਡਾ ਸਾਰਾ ਪਹਾੜ ਹੋਵੇ, ਉਹਦੀ ਸੁੰਦਰਤਾ ਕੁਛ ਅਜਿਹੀ ਸੀ। ਉਸ ਦਰਵਾਜ਼ੇ ਦੇ ਉੱਪਰ ਭਗਵਾਨ ਦੇ ਖੜੇ ਕੀਤੇ ਹੋਏ ਪਹਿਰੇਦਾਰ, ਜਿਹੜੇ ਕਿ ਉਸ ਦੁਸ਼ਟ ਦਮਨ ਦੇ ਦਰਸ਼ਨਾਂ ਵਾਸਤੇ ਬੜੇ ਵਿਆਕੁਲ ਹੋ ਰਹੇ ਸੀ, ਬੜੇ ਪਿਆਰ ਨਾਲ ਉਹਨਾਂ ਨੇ ਦਰਸ਼ਨ ਕੀਤੇ। ਸੂਰਜ ਸਮਸਰ ਮਹਿਦ ਪ੍ਰਕਾਸ਼ਕ, ਕਵੀ ਸਮਰੱਥ ਕੋ ਕਰਹਿ ਉਚਾਰ। ਕਵੀ ਜੀ ਕਹਿੰਦੇ ਹਨ ਉਸ ਦਰਵਾਜ਼ੇ ਦੀ ਅਜਿਹੀ ਸੁੰਦਰਤਾ ਸੀ ਜੋ ਕਿ ਸੂਰਜ ਦੇ ਸਰਦ੍ਰਸ਼ ਬਹੁਤ ਹੀ ਜ਼ਿਆਦਾ ਚਮਕ ਰਿਹਾ ਸੀ। ਔਰ ਅਜਿਹਾ ਕੋ ਕਵੀ, ਕਿਹੜਾ ਅਜਿਹਾ ਸਮਰੱਥ ਭਾਵ ਸਿਆਣਾ ਕਵੀ ਹੈ ਜਿਹੜਾ ਕਿ ਆਪਣੀ ਉਕਤੀਆਂ ਰਾਹੀਂ, ਆਪਣੀ ਜੁਗਤੀਆਂ ਰਾਹੀਂ, ਆਪਣੀ ਕਵਿਤਾ ਰਸ ਰਾਹੀਂ, ਆਪਣੀ ਲਿਖਤ ਰਾਹੀਂ ਉਸ ਦਰਵਾਜ਼ੇ ਦੀ ਸਿਫਤ ਕਰ ਸਕੇ, ਭਾਵ ਅਜਿਹਾ ਕੋਈ ਵੀ ਨਹੀਂ। ਤਹਿਤੇ ਉਤਰ ਖਰੇ ਤਬ ਦਰਸੇ ਮੁਖ ਮੰਡਲ ਜਨ ਚੰਦ ਉਦਾਰ। ਅਖੀਰ ਦੁਸ਼ਟ ਦਮਨ ਦੇਵਤਿਆਂ ਦੇ ਸਹਿਤ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਦੋਂ ਉਤਰੇ ਤੇ ਕਵੀ ਜੀ ਦੱਸਦੇ ਹਨ ਕਿ ਉਹਨਾਂ ਦੇ ਚਿਹਰੇ ਦੀ ਸੁੰਦਰਤਾ ਕੁਛ ਅਜਿਹੀ ਹੈ ਕਿ ਮਾਨੋ ਜਿਵੇਂ ਕਿ ਚੰਦਰਮਾ ਬਹੁਤ ਹੀ ਸੀਤਲਤਾਈ ਦੇ ਰਿਹਾ ਹੋਵੇ। ਸੁੰਦਰ ਦਰਸ਼ਨ ਮੰਦਰ ਦਰ ਪਰ ਮੰਦ ਹਾਸ ਮ੍ਰਿਦੂ ਸਵਰ ਮੁਦ ਪਾਏ। ਉਸ ਵਕਤ ਉਸ ਤਪਸਵੀ ਬਾਰੇ ਦੱਸ ਰਹੇ ਹਨ, ਦੁਸ਼ਟ ਦਮਨ ਜੀ ਬਾਰੇ ਦੱਸ ਰਹੇ ਹਨ ਕਿ ਜਦੋਂ ਉਸ ਪਰਮਾਤਮਾ ਦੇ ਦਰਬਾਰ ਵਿੱਚ ਅਜਿਹੇ ਸੁੰਦਰ ਮੰਦਰ ਵਿੱਚ ਪਹੁੰਚੇ ਤੇ ਉਹਨਾਂ ਦੇ ਚਿਹਰੇ ਉੱਤੇ ਬਹੁਤ ਹੀ ਮੰਦ ਮੰਦ ਭਾਵ ਥੋੜੀ ਥੋੜੀ ਮੁਸਕਾਨ ਹੈ, ਉੱਥੋਂ ਦੇ ਅਜਿਹੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਮ੍ਰਿਦੂ ਸਵਰ ਮੁੱਦ ਪਾਏ, ਉਹਨਾਂ ਦੇ ਚਿਹਰੇ ਦੇ ਵਿੱਚੋਂ ਹਸੀ ਦੀ ਆਵਾਜ਼ ਆ ਰਹੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਸੁੰਦਰਤਾ ਦਾ ਪ੍ਰਤੀਕ ਹੈ, ਸੁੰਦਰਤਾ ਪਾ ਰਹੀ ਹੈ। ਸਾਦਰ ਅਗਰ ਲੈਣ ਕੋ ਆਏ ਮਿਲੇ ਸੰਗ ਲੈ ਚੱਲੇ ਲਵਾਏ। ਇਸ ਤਰ੍ਹਾਂ ਗੁਰੂ ਸਵਾਰਿਓ, ਜਿੰਨੇ ਵੀ ਦੇਵਤਾ ਗਣ, ਜਿੰਨੇ ਵੀ ਉਸ ਵਕਤ ਭਗਵਾਨ ਦੇ ਚਰਨਾਂ ਵਿੱਚ ਗੰਧਰਵ ਆਦਿਕ ਸਨ, ਸਣੇ ਪ੍ਰਭੂ ਦੇ ਭਗਵਾਨ ਦੇ, ਉਸ ਵਕਤ ਇਸ ਤਪਸਵੀ ਨੂੰ ਬੜੇ ਹੀ ਪ੍ਰੇਮ ਸਾਹਿਤ ਅੱਗੋਂ ਲੈਣ ਵਾਸਤੇ ਆਏ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ, ਸਤਿਗੁਰੂ ਕਿਰਪਾ ਕਰਨ ਫਿਰ ਆਪ ਜੀ ਦੇ ਚਰਨਾਂ ਵਿੱਚ ਜਿਸ ਤਰ੍ਹਾਂ ਸਤਿਗੁਰਾਂ ਚਾਹਿਆ ਫਿਰ ਅਰਜ਼ਾਂ ਕਰਾਂਗੇ। ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।